ਕੋਈ ਸ਼ਬਦ ਦੇ ਵਿੱਚ ਦੂਜਾ ਖਿਆਲ ਹੋ ਹੀ ਨਹੀਂ ਸਕਦਾ, ਕਿਉਂਕਿ ਖਿਆਲ ਹੈ ਰਾਮ ਨਾਮ ਜਪੇ ਗੁਰਮੁਖੇ ਜੀਅੜੇ, ਰਾਮ ਜਪੋ ਅੰਤਰਗਤ ਧਿਆਨੇ, ਹੋਰ ਕੋਈ ਖਿਆਲ ਨਹੀਂ ਹੈ। ਇਸ ਕਰਕੇ ਗੁਣ ਗਾਉਣਾ ਉਹੀ ਹੈ, ਸੱਚ ਤੀਰਥ ਨਾਵੋ ਹਰੇ ਗੁਣ ਗਾਵੋ, ਤਤ ਵਿਚਾਰੋ ਹਰੇ ਲੇਵ ਲਾਵੋ। ਜਿਹਨਾਂ ਦੀ ਲੇਵ ਲੱਗ ਗਈ, ਅੰਤ ਕਾਲੇ ਜਮ ਜੋਹੇ ਨਾ ਸਾਕੈ, ਕਿਉਂ ਉਹਦਾ ਮੂੰਹ ਸਦਾ ਹੀ ਨਾਮ ਬੋਲਦਾ ਹੈ। ਜਿਹਨੇ ਜ਼ਿੰਦਗੀ 'ਚ ਨਾਮ ਨਾ ਜਪਿਆ, ਮਰਨ ਵੇਲੇ ਤੁਸੀਂ ਲੱਖ ਜ਼ੋਰ ਲਾ ਲਓ, ਉਹਦੇ ਮੂੰਹ 'ਚੋਂ ਨਾਮ ਨਹੀਂ ਨਿਕਲੇਗਾ, ਜਪਣ ਵਾਲਿਆਂ ਦੇ ਮੂੰਹੋਂ ਨਿਕਲੇਗਾ। ਇਸ ਕਰਕੇ ਅੰਤ ਕਾਲੇ ਜਮ ਜੋਹੇ ਨਾ ਸਾਕ, ਹਰੇ ਬੋਲੋ ਰਾਮ ਪਿਆਰਾ ਹੈ, ਸਤਿਗੁਰ ਪੁਰਖ ਦਾਤਾ ਵਾਟਦਾ। ਅੱਗੇ ਸਤਿਗੁਰ ਦਾ ਲਫ਼ਜ਼ ਕਿਉਂ ਆਇਆ? ਕਈਆਂ ਨੂੰ ਮਰਨ ਵੇਲੇ ਸਤਿਗੁਰ ਬੋਲਦਾ ਹੈ। ਮੈਂ ਆਪ ਹੱਡ ਬੀਤੀਆਂ ਨਾਲ ਹੱਡ ਦੱਸ ਰਿਹਾ, ਮੇਰੇ ਬਾਪੂ ਜੀ ਦਾ ਅੰਤ ਸਮਾਂ, ਔਰ ਉਹਨਾਂ ਨੂੰ ਮੇਰਾ ਵੱਡਾ ਭਰਾ ਆਪਣੀ ਝੋਲੀ 'ਚ ਲੈ ਕੇ, ਅਤੇ ਕਿਉਂਕਿ ਹੀ ਵਾਜ਼ ਰਿਡਿਊਸ ਟੂ ਸਕੈਲੇਟਨ, ਹੱਡੀਆਂ ਦੀ ਮੁੱਠ ਰਹਿ ਗਏ ਸੀ, ਪਰ ਬਹੁਤ ਨਾਮ ਜਪਦੇ ਸੀ, ਅਤੇ ਵੱਡਾ ਭਰਾ ਮੇਰਾ ਉਹਨਾਂ ਨੂੰ ਲੈ ਕੇ ਅਤੇ ਪਿਸ਼ਾਬ ਕਰਾਉਣ ਚੱਲਿਆ। ਮੈਂ ਕੀਰਤਨ 'ਤੇ ਜਾਣਾ ਸੀ ਰੈਣ ਸਵਾਈ 'ਤੇ, ਮੈਂ ਕਿਹਾ ਬਾਪੂ ਜੀ ਤੁਹਾਡੀ ਕੀ ਹਾਲਤ ਹੈ? ਮੈਂ ਉਹਨਾਂ ਨੇ ਦੇਖਿਆ, ਉਹਨਾਂ ਦੀਆਂ ਅੱਖਾਂ ਇੱਦਾਂ ਸੀ ਜਿੱਦਾਂ ਅਲੀਚੀ ਛਿੱਲੀ ਹੁੰਦੀ ਚਿੱਟੀਆਂ, ਅਤੇ ਚਿਹਰੇ 'ਤੇ ਨੂਰ ਅਤੇ ਬਾਕੀ ਹੱਡੀਆਂ ਤੋਂ। ਮੈਂ ਕਿਹਾ ਬਾਪੂ ਜੀ ਅੱਜ ਤੁਹਾਡਾ ਬੜਾ ਚਿਹਰਾ ਭਖਦਾ ਅਤੇ ਅੱਖਾਂ ਤੁਹਾਡੀਆਂ ਅੱਜ ਹੋਰ ਤਰ੍ਹਾਂ ਦੀਆਂ ਹੋ ਗਈਆਂ। ਮੈਂ ਕਿਹਾ ਮੈਂ ਚਲੇ ਜਾਵਾਂ ਕੀਰਤਨ 'ਤੇ? ਕਹਿੰਦੇ ਨਹੀਂ ਨਹੀਂ ਮਿੰਦਰਾ ਤੂੰ ਜਾ। ਅਤੇ ਮੈਂ ਤੁਰਨ ਲੱਗਾ ਅਤੇ ਬੜੀ ਖੁਸ਼ੀ 'ਚ ਕਹਿਣ ਲੱਗੇ, ਮਿੰਦਰਾ ਮੋਹ ਟੁੱਟ ਗਿਆ, ਮੋਹ ਟੁੱਟ ਗਿਆ। ਮੈਂ ਕਿਹਾ ਬਾਪੂ ਜੀ, ਮੈਂ ਖੜਾ ਹੋ ਗਿਆ, ਮੈਂ ਕਿਹਾ ਬਾਪੂ ਜੀ ਮੋਹ ਕੀ ਹੁੰਦਾ? ਮੋਹ ਕੀ? ਕਹਿੰਦਾ ਤਾਂ ਮਕਾਨ ਕੋਠੀਆਂ ਮੈਂ ਸਾਰਾ ਤੁਸੀਂ ਆਲੇ ਦੁਆਲੇ ਤੁਰ, ਮੈਨੂੰ ਕੋਈ ਨਹੀਂ ਜਿਹੜਾ, ਮੈਨੂੰ ਹੁਣ ਆਨੰਦ ਹੀ ਬੜਾ ਸਾਰਾ, ਹੁਣ ਟੁੱਟਾ ਮੋਹ ਆਣ ਕੇ। ਮੈਨੂੰ ਤਾਂ ਪਤਾ ਲੱਗਾ, ਉੱਥੋਂ ਬਾਅਦ ਮੈਂ ਚਲੇ ਗਿਆ, ਮੇਰੇ ਪਿੱਛੋਂ ਉਹਨਾਂ ਦੇ ਸਵਾਸ ਪੂਰੇ ਹੋ ਗਏ। ਪਰ ਮੈਨੂੰ ਉਹਨਾਂ ਦੀਆਂ ਉਹ ਗੱਲਾਂ ਹੁਣ ਯਾਦ ਆ ਜਦੋਂ ਮੈਂ ਉਹ ਪੜ੍ਹਦਾ, ਭਈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚੇ ਆਪ ਰੱਖਿਅਨ ਕਰ ਪ੍ਰਗਟ, ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਕਈਆਂ ਦਾ ਸਾਰੀ ਉਮਰ ਉਹ ਜਪਦੇ ਰਹਿਣ, ਪਰ ਉਹ ਸਤਿਗੁਰ ਦਾ ਤਾਂ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ, ਅੰਤ ਵੇਲੇ ਆਣ ਕੇ ਵੀ ਮੋਹ ਤੋੜ ਦਿੰਦਾ ਔਰ ਉਹ ਪ੍ਰਗਟ ਹੋ ਜਾਂਦਾ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਔਰ ਜਿਨ ਵਿੱਚੋਂ ਮੋਹ ਚੁਕਾਇਆ, ਔਰ ਉਹ ਇੰਨਾ ਅਭਿਆਸ ਕਰਦੇ ਰਹੇ ਅਖੀਰਲੀ ਉਮਰ 'ਚ, ਇੰਨਾ ਦੁਨੀਆਂ ਨਾਲ ਸੌਂ ਜਾਣਾ ਉਹਨਾਂ ਨੇ, ਜਾਗ ਪੈਣਾ ਦੁਨੀਆਂ ਨਾਲ, ਜਾਗਣਾ ਉਹਨਾਂ ਨਾਲ, ਸੌਂ ਜਾਣਾ ਸਾਰੀ ਰਾਤ, ਗੋਡੇ ਤੁਰਦੇ ਨਹੀਂ ਸੀ। ਇਸ ਕਰਕੇ ਉਹ ਆਰਾਮ ਨਾਲ ਮੰਜੇ 'ਤੇ ਬੈਠ ਕੇ ਘਰ 'ਚ ਹੀ ਉਹਨਾਂ ਨਾਲ ਸਾਰਾ ਉਹਨਾਂ ਦੀਆਂ ਪਤੇ ਦੀਆਂ ਗੱਲਾਂ ਅੰਤ ਵੇਲਿਆ। ਆਹ ਜਿਹੜਾ ਮੋਹ ਦਾ ਟੁੱਟਣਾ ਹੈ, ਤੋ ਅਟੈਚਮੈਂਟ ਟੁੱਟ ਜਾਂਦੀ ਹੈ ਅਖੀਰ 'ਤੇ, ਕਈ ਵਾਰੀ ਅਖੀਰ 'ਤੇ ਆਣ ਕੇ ਸਤਿਗੁਰ ਮਿਲਦਾ ਹੈ। ਇੱਥੇ ਅੰਤ ਕਾਲ ਤੋਂ ਬਾਅਦ ਸਤਿਗੁਰ ਦਾ ਲਫ਼ਜ਼ ਆਇਆ ਹੈ,
ਅੰਤ ਕਾਲੇ ਜਮ ਜੋਹੇ ਨਾ ਸਕੈ, ਹਰ ਬੋਲੋ ਰਾਮ ਪਿਆਰਾ ਹੈ, ਸਤਿਗੁਰ ਪੁਰਖ ਦਾਤਾ ਵਾਢਦਾਨਾ।
ਇੱਥੇ ਵਿਚਾਰ ਹੈ, ਮਹਲੇ ਪਹਿਲੇ ਦਾ ਸ਼ਬਦ ਹੈ, ਉਹਨੂੰ ਉਹ ਸਤਿਗੁਰੂ ਆਪਣੇ ਆਪ ਨੂੰ ਕਹਿ ਸਕਦੇ? ਇੱਥੇ ਸਤਿਗੁਰ ਪੁਰਖ ਕੋਈ ਹੋਰ ਚੀਜ਼ ਹੈ। ਇਸ ਕਰਕੇ ਮਹੱਲੇ ਪਹਿਲੇ ਨੂੰ ਜਿਹੜਾ ਲਿਖ ਦੇਣਾ ਵੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ, ਸਾਰੇ ਗੁਰੂ ਸਤਿਗੁਰੂ ਕਹਿ ਦੇਣਾ ਗੁਰੂਆਂ ਨੂੰ, ਇੱਕ ਐਡੀ ਵੱਡੀ ਅਗਿਆਨਤਾ ਹੈ ਜਿਹੜੀ ਹਰ ਸ਼ਬਦ ਤੋੜੇਗਾ। ਸਤਿਗੁਰ ਅੰਦਰ ਜੋਤ ਸਰੂਪੀ ਹੈ,
ਸਤਿਗੁਰ ਪੁਰਖ ਦਾਤਾ ਵਾਢੇ ਦਾਨਾ, ਜਿਸ ਅੰਤਰੇ ਸਾਚ ਸੋ ਸਭ ਦੇ ਸਮਾ,
ਉਹ ਸਭ 'ਚ ਹੀ ਸਮਾ ਜਾਂਦੇ ਮਰਨ ਵੇਲੇ।
ਜਿਸ ਅੰਤਰੇ ਸਾਚ ਸੋ ਸਭ ਦੇ ਸਮਾਣਾ ਜਿਸ ਕੋ ਸਤਿਗੁਰ ਮੇਲੇ ਮਿਲਾ।
ਹੁਣ ਸਤਿਗੁਰ ਮਿਲਾਉਣ ਵਾਲਾ ਹੈ, ਮਿਲਣਾ ਅਸੀਂ ਰੱਬ ਨਾਲ ਹੈ। ਇਸੇ ਕਰਕੇ ਪਹਿਲਾਂ ਸਤਿਗੁਰ ਮਿਲਿਆ ਸਦਾ ਮੁਕਤ ਹੈ, ਉਹ ਪਹਿਲਾਂ ਮੋਹ ਤੋੜਦਾ ਸਤਿਗੁਰ ਅੰਦਰ ਆ ਕੇ, ਫਿਰ ਸਤਿਗੁਰ ਮਿਲਿਆ ਸਦਾ ਮੁਕਤ ਹੈ। ਜਿਹਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ, ਜਿਹਨ ਸੱਚੇ ਸਿਉ ਚਿੱਤ ਲਾਇਆ ਹੁਣ ਪੌੜੀ ਦਾ ਰਹਾਓ ਆ ਰਿਹਾ, ਅਖੀਰਲੀ ਛੁੱਟ ਜੀ ਤੁਕ ਜਗ ਜੀਵਨ ਦਾਤਾ ਪਰ। ਸੋ ਜਗ ਜੀਵਨ ਦਾਤਾ ਹੋਰ ਹੈ, ਸਤਿਗੁਰ ਹੋਰ ਹੈ, ਸਾਡੀ ਗੁਰੂ ਪਦਵੀਆਂ ਹੋਰ ਨੇ, ਹਰ ਚੀਜ਼ ਅਲੱਦਾ ਅਲੱਦਾ ਹੈ। ਇਸ ਕਰਕੇ
ਸਤਿਗੁਰ ਪੁਰਖ ਦਾਤਾ ਵਾਡੇਦਾ, ਸਤਿਗੁਰ ਪੁਰਖ ਦਾਤਾ ਵਾਡੇ ਦਾਣਾ, ਇਸ ਅੰਤ ਸਾਚ ਸੋ ਸਭ ਦੇ ਸਮਾਨ, ਜਿਸ ਕੋ ਸਤਿਗੁਰ ਮੇਲੇ ਮਿਲਾਏ, ਤਿਸ ਚੂਕਾ ਜਮ ਪੈ ਪਾਰਾਏ, ਪੰਚ ਤੱਤ ਮਿਲੇ ਕਾਇਆ ਕੀਨੀ, ਤਿਸ ਮੈਂ ਰਾਮ ਰਤਨ ਲੈ ਚੀਨੀ।
ਚੀਨੀ ਦਾ ਮਤਲਬ ਵੀ ਮੈਨੂੰ ਆਪ ਨਹੀਂ ਸੀ ਪਤਾ, ਇੱਥੇ ਸੰਗਤ 'ਚ ਇਹਨਾਂ ਨਾਲ ਸਮਝਾਇਆ ਸਾਥੀਆਂ ਨੇ, ਚੀਨੀ ਮੈਨੇ ਪਹਿਚਾਨਣਾ, ਜਿਹਨਾਂ ਨਾਮ ਨੂੰ ਮੈਂ ਉਹਨੂੰ ਰੈਕੋਗਨਾਈਜ਼ ਕੀਤਾ ਉਸ ਰਤਨ ਨੂੰ,
ਜਿਸ ਮੈਂ ਰਾਮ ਰਤਨ ਲੈ ਚੀਨੀ, ਪੰਚ ਤੱਤ ਮਿਲੇ ਕਾਇਆ ਕੀਨੀ, ਤਿਸ ਮੈਂ ਰਾਮ ਰਤਨ ਲੈ ਚੀਨੀ, ਆਤਮ ਰਾਮ ਹੈ ਹਮ ਹੈ ਆਤਮ, ਆਤਮ ਰਾਮ ਰਾਮ, ਆਤਮ ਹਰ ਪਾਈਐ ਸਭ ਦੇ ਵਿਚਾਰਾ।
ਇਹ ਸਭ ਦਾ ਵਿਚਾਰਨਾ ਟੀਕਾ ਲਿਖਣ ਵਾਲੇ, ਇਹ ਵਿਚਾਰਨਾ ਵੀ ਨਾਮ ਜਪਣਾ ਹੀ ਹੈ।
ਆਤਮ ਰਾਮ ਰਾਮ ਹੈ ਆਤਮ ਹਰੇ ਪਾਈਐ ਸਭ ਦੇ ਵਿਚਾਰਾ, ਸਤ ਸੰਤੋਖੇ ਰਹੋ ਜਨ ਪਾਈ।
ਸਾਤ ਹੁਣ ਗੁਣਾ ਇਹਨਾਂ ਬਿਨ ਗੁਣ ਕੀਤੇ ਭਗਤ ਨਾ ਹੋਈ, ਇਹ ਗੁਣ ਗ੍ਰਹਿਣ ਕਰਨੇ ਪੈਣੇ ਹੈ।
ਸਤ ਸੰਤੋਖੇ ਰਹੋ ਜਨ,
ਤਿੰਨ ਗੁਣ ਬੜੇ ਥਾਂ ਥਾਂ ਆਉਣਗੇ, ਇੱਕ ਸਤ ਸੰਤੋਖ, ਇੱਕ ਖਿਮਾ। ਖਿਮਾ ਹੈ ਫਾਰ ਗਿਵਨੈਸ ਇਜ਼ ਦੀ ਹਾਈਐਸਟ ਵਰਚੂ, ਕਿਸੇ ਨੂੰ ਮਾਫ਼ ਕਰ ਦੇਣਾ, ਅੰਦਰ ਮੈਲ ਨਾ ਰੱਖਣੀ ਕਿਸੇ ਲਈ ਵੀ, ਭਾਵੇਂ ਉਹ ਸਾਨੂੰ ਸਾਡਾ ਬੁਰਾ ਕੀਤਾ ਹੋਵੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਹੀ ਪੱਲੇ ਸਭ ਕੁਛ ਪਾਏ, ਪਰ ਇਹ ਬੜਾ ਮੁਸ਼ਕਲ ਕੰਮ ਹੈ। ਪਰ ਖਿਮਾ ਵਾਰ ਵਾਰ ਆਏਗੀ, ਬਾਬੇ ਨਾਨਕ ਦੇ ਸ਼ਬਦਾਂ 'ਚ ਉਹ ਕਹਿੰਦਾ, ਖਿਮਾ ਧੀਰਜ ਕਰ ਗਊ ਲਵੇਰੀ, ਸਹਿਜੇ ਬਛੜਾ ਖੀਰ ਪੀਏ, ਤਾਂ ਤੂੰ ਅੰਦਰਲੀ ਖੀਰ ਉਹ ਸਹਿਜ ਅਵਸਥਾ 'ਚ ਜਾ ਸਕਦਾ, ਜੇ ਤੂੰ ਕਿਸੇ ਨੂੰ ਮਾਫ਼ ਕਰਨਾ ਸਿੱਖੇ। ਇਸ ਕਰਕੇ
ਖਿਮਾ ਗਹੋ ਸਤ ਗੁਰੇ ਸਰਣਾਈ, ਇਹ ਸਤ ਸੰਤੋਖੇ ਰਹੋ ਜਨ ਪਾਈ।
ਸੰਤੋਖ ਕੀ ਹੈ? ਅਨਕ ਭੋਗ ਵਿਖਿਆ ਕੇ ਕਰੇ, ਇੰਨਾ ਸਿੱਖ ਕਰਦਾ, ਬਿਨਾਂ ਸੰਤੋਖ ਨਹੀਂ ਕੋ ਰਾਜ। ਹਰ ਥਾਂ ਸਾਨੂੰ ਸੰਤੋਖ ਦੀ ਲਾਈਨ ਹੋ, ਖਾਣ 'ਤੇ ਸੰਤੋਖ, ਦੇਖਣ 'ਤੇ ਸੰਤੋਖ, ਪਹਿਨਣ 'ਤੇ ਸੰਤੋਖ, ਜੋ ਜ਼ਿੰਦਗੀ ਦੀ ਜ਼ਰੂਰੀਆਤ ਹੈ ਉਹਦੇ 'ਤੇ ਸੰਤੋਖ। ਸੰਤੋਖ ਇੱਕ ਐਡਾ ਵੱਡਾ ਗਹਿਣਾ ਹੈ ਕਿ ਉਹਨੂੰ ਮਹਾਰਾਜ ਪਹਿਲਾਂ ਲਿਆ ਰਹੇ ਹੈ।
ਸਤ ਸੰਤੋਖੇ ਰਹੋ ਜਨ ਪਾਈ, ਖਿਮਾ ਰਹੋ ਸਤੇ ਗੁਰ ਸਰਣਾਈ, ਆਤਮ ਚੀਨੇ ਪਰਮਾਤਮ ਆਤਮ ਚੀਨੇ ਪਰਾਤਮ ਚੀਨੋ ਗੁਰ ਸੰਗਤੇ ਇਹੋ ਨਿਸਤਾਰਾ।
ਗੁਰ ਸੰਗਤ ਆ ਗਈ, ਗੁਰ ਸੰਗਤ ਆਈ ਸਤਿਗੁਰ ਦੀ ਸੰਗਤ, ਕਿਉਂਕਿ ਪਹਿਲਾਂ ਸਤਿਗੁਰ ਲਹੁਦਾ ਰਿਹਾ, ਇਹ ਉਸ ਜੋਤ ਦੀ, ਉਸ ਖੁਸ਼ਬੋ ਦੀ, ਉਸ ਨਾਦ ਦੀ ਅੰਦਰ ਸੰਗਤ ਹੈ ਜਿਹਨੂੰ ਸਤਿਗੁਰ ਕਿਹਾ ਹੈ। ਸਤਿਗੁਰ ਕੀ ਚੀਜ਼ ਹੈ? ਭਗਤਾਂ ਨੇ ਕਿਹਾ ਨਾਦੇ ਸਮਾਏ ਲੋ ਰੇ ਸਤਿਗੁਰ ਭੇਟਲੇ ਦੇਵਾ।
ਜਿਹੜਾ ਜਪਣ ਦੇ ਸ਼ਬਦ ਦੀ ਧੁੰਨ 'ਚ ਔਰ ਗਾਂ ਜੋ ਚੀਜ਼ਾਂ ਅੰਦਰ ਹੁੰਦੀਆਂ ਉਹਦੇ 'ਚ ਸਮਾ ਜਾਣਾ, ਉਹ ਜਾ ਕੇ ਸਤਿਗੁਰ ਨੂੰ ਭੇਟ ਸਕਦਾ ਹੈ। ਅਤੇ ਇਸ ਕਰਕੇ ਜਿਹੜਾ ਆਹ ਸੰਤੋਖ ਗ੍ਰਹਿਣ ਕਰ ਲਏ ਸਾਰੀਆਂ ਚੀਜ਼ਾਂ, ਉਹਨੂੰ ਅੰਦਰ ਗੁਰ ਸੰਗਤ ਮਿਲ ਜਾਂਦੀ ਹੈ। ਗੁਰ ਸੰਗਤ ਹੈ ਹੀ ਸਤਿਗੁਰ ਦੀ ਸੰਗਤ।
ਆਤਮ ਚੀਨੇ,
ਹੁਣ ਉਸ ਵੇਲੇ ਲਾਈਨਾਂ ਕਲੀਅਰ ਸੀ, ਮਹੱਲੇ ਪਹਿਲੇ ਦੀ ਸਾਰੀ ਸਿੱਖੀ ਨੂੰ ਕਲੀਅਰ ਸੀ। ਅੱਜ ਕੱਲ੍ਹ ਸਾਨੂੰ ਸੰਗਤ, ਗੁਰ ਸੰਗਤ ਬਾਹਰਲਾ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਬਣਾਇਆ ਜਾ ਰਿਹਾ ਸਾਨੂੰ। ਮਹੱਲੇ ਪਹਿਲੇ ਦੇ ਸ਼ਬਦਾਂ 'ਚ ਅਸੀਂ ਲੱਭਣਾ ਵੀ ਉਹ ਗੁਰ ਸੰਗਤ ਕਿਹਨੂੰ ਕਹਿ ਰਿਹਾ ਹੈ।
ਆਤਮ ਚੀਨੇ ਪਰਮਾਤਮ ਪਰਾਤਮ ਚੀਨੋ ਗੁਰ ਸੰਗਤੇ ਕਿਹੋ ਨਿਸਤਾਰਾ ਹੈ।
ਹੁਣ ਉਹ ਜਿਹੜੇ ਅੰਦਰ ਤੱਕ ਨਹੀਂ ਪਹੁੰਚਦੇ ਇਸ ਅਵਸਥਾ ਤੱਕ, ਉਹਨਾਂ ਲਈਆਂ ਗਾਂ ਲਾਈਨਾਂ ਆ ਰਹੀਆਂ।
ਸਾਕਤ ਕੂੜ ਕਪਟ ਮੈਂ ਹੈ ਟੇਕਾ, ਸਾਕਤ ਕੂੜ ਕਪਟ ਮੈਂ ਹੈ ਟੇਕਾ, ਐਨ ਸੇ ਨਿੰਦਾ ਕਰੀ ਆਨੇਕਾ, ਬਿਨ ਸੇ ਮਰਨ ਆਵੇ ਥੁਨੇ ਜਾਮ, ਇਹ ਗਰਭ ਜੂਨੀ ਨਰਕ ਮਜਾਰਾ। ਸਾਕਤ ਜਮ ਕੀ ਕਾਣੇ ਨਾ ਚੁਕੈ, ਜਮ ਕਾ ਡੰਡ ਨਾ ਕਬ ਹੂੰ ਕੈ, ਬਾਕੀ ਧਰਮ ਰਾਏ ਕੀ ਲੀਜੇ ਸਿਰ ਅਫਰਿਓ ਭਾਰੇ ਅਫਾਰਾ। ਬਿਨ ਗੋਰ ਸਾਕਤ ਕਹੋ ਕੋ ਤਰਿਆ,
ਇਹ ਗੁਰ ਆਪਣੇ ਵੱਲ ਇਸ਼ਾਰਾ ਨਹੀਂ ਹੈ, ਬਗੈਰ ਗੁਰੂ ਤੋਂ ਕੋਈ ਨਹੀਂ ਤਰਿਆ।
ਇਸੇ ਕਰਕੇ ਸ੍ਰੀ ਰਾਗ ਦੇ ਪਹਿਲੇ ਮਹੱਲੇ 'ਚ ਹੀ, ਪਹਿਲੇ ਸ਼ਬਦ 'ਚ ਹੀ ਆ ਜਾਂਦਾ, ਮੈਂ ਆਪਣਾ ਗੁਰ ਪੂਛ ਦੇਖਿਆ। ਬਾਬੇ ਨਾਨਕ ਨੇ ਕਿਹਾ ਸਾਡਾ ਗੁਰੂ ਹੈ ਹੀ ਅਕਾਲ ਪੁਰਖ। ਇਸ ਕਰਕੇ ਜਿੱਥੇ ਗੁਰ ਆ ਜਾਏ ਉਹ ਸਿੱਧਾ ਹੀ ਸਾਡਾ, ਅਸੀਂ ਅਕਾਲ ਪੁਰਖ ਨਾਲ ਜੁੜੇ ਹਾਂ।
ਬਿਨ ਗੁਰ ਸਾਕ ਕਹੋ ਕੋ ਤਰਿਆ, ਹਮੇ ਕਰਤਾ ਭਵ ਜਲੇ ਪਰਿਆ, ਬਿਨ ਗੁਰ ਪਾਰ ਨਾ ਪਾਵੇ ਕੋਈ, ਹਰ ਜਪੀਐ ਪਾਰੇ ਉਤਰੇ, ਇਹ ਬਿਨ ਗੁਰ ਪਾਰ ਨਾ ਪਾਵੇ ਕੋਈ, ਹਰੇ ਜਪੀਐ ਪਾਰੇ ਉਤਾਰਾ। ਗੁਰ ਕੀ ਦਾਤੇ ਨਾ ਮੇਟੈ ਕੋਈ, ਜਿਸ ਬਖਸ਼ੇ ਤਿਸ ਤਾਰੇ ਸੋਈ, ਜਨਮ ਮਰਨ ਦੁੱਖ ਨੇੜੇ ਨਾ ਆ।
ਇੱਥੇ ਜਨਮ ਮਰਨ ਨੂੰ ਦੁੱਖ ਕਿਹਾ ਹੈ,
ਇਸ ਕਰਕੇ ਖੱਖੇ ਨੂੰ ਔਂਕੜ ਆ ਗਿਆ, ਤੂੰ ਜਨਮ ਮਰਨ ਦਾ ਦੁੱਖ ਹੈ, ਬਾਕੀ ਦੁੱਖ ਨਹੀਂ।
ਜਨਮ ਮਰਨ ਦੁੱਖ ਨੇੜੇ ਨਾ ਆ, ਮਨ ਸੋ ਪ੍ਰਭ ਅਪਰੇ ਅਪਾਰਾ। ਗੁਰ ਤੇ ਭੂਲੇ ਆਵੋ ਜਾਵੋ, ਜਨਮੇ ਮਰੋ ਫੁਨੇ ਪਾਪ ਕਮਾਵੋ, ਸਾਕਤ ਮੂੜ ਅਚੇਤ ਨਾ ਚੇਤ
ਦੁੱਖ ਲਾ। ਜਿਹੜੀ ਸਾਕਤ ਹੈ ਉਹ ਚੀਕਦੇ ਨਹੀਂ ਹੈ, ਜਦੋਂ ਉਹਨਾਂ ਨੂੰ ਦੁੱਖ ਲੱਗਦਾ ਫਿਰ ਰਾਮ ਨੂੰ ਬਾਜਾ ਮਾਰਦੇ ਆ।
ਤੇ ਸਾਕਤ ਮੂੜ ਅਚੇਤ ਨਾ ਚੇਤ ਦੁੱਖ ਲਾਗੇ ਤਾਂ ਰਾਮ ਪੁਕਾਰਾ, ਇਹ ਦੁੱਖ ਲਾਗੇ ਤਾਂ ਰਾਮ ਪੁਕਾਰਾ।
ਪਰ ਉਹਦੇ ਪੁਕਾਰਨ ਨਾਲ ਦੁੱਖ ਹਟ ਨਹੀਂ ਜਾਣੇ, ਕਿਉਂਕਿ ਜਿਹੜੇ ਕੀਤੇ ਆ ਭੋਗਣੇ। ਅਗਲੀ ਲਾਈਨ ਆ ਰਹੀ ਹੈ,
ਦੁੱਖ ਪੁਰਬ ਜਨਮ ਕੇ ਕੀ ਕਿਆ ਹੈ, ਸੁਖ ਦੁੱਖ ਪੁਰਬ ਜਨਮ ਕੇ ਕੀ
सो जान जिन्ने दात दिए इसको दोष दे तू
प्रा पानी का हो ना दोष दिंदा किस को
दोष दे तू प्राण सहो अपना किया करारा
करारा कहनी चंगी तरह सा सोवे जिया
अपना किया जो बंदे नु दुख सुख मिलते है ओदी अपनी पिछली कमाई है
हाँ मैं ममता करदा आसा मन सा बंधे चलाया मेरी मेरी करत के आले चाले बिखला दे छार बिकारे
हुण बिख तू उल्टी चीज आई
हर की भगते करो जन पाई
हर की भगत बाणी पढ़ना नहीं है कोई होर भगती नहीं है क्योंकि इस तरह सारी बाणी की जड़ी पूनी है वह इतों शुरू हुई है
राम जप अंतर गते ध्यान
साडा जपना ही भगती है
हर की भगते करो जन पाई आकाश कथो मन मने समाई
अंतरगत किदा सी इथों बाणी चो कढ़ना है अखीर ते जाके महाराज ना सानू सिटा फड़ाया है भी अंतरगत किस तरह रखना है
जेड़ा मन बाहर जांदा इनू ठोक बजा के अंदर रखना
हर वारी डक डक के अंदर रखना है तो आई लाइन हुण उस दी ज्ञान दी
आकाश कथो मन मने
हार की किदा भगती करनी है
हार की भगते करो जान पाई आकाश कथो मन मने समाई
आकाश नु कथना भी नाम जपना है ओनू जेड़ा तू कथ रहा बोल जप जप के ओनू
मन मन मने समाई मन ही को मन मार सी मन दे नाल जदों
लहरां बाहर जाण मन कोई सानू कुछ कहे उहदे
नाल झगड़ना असीं उहदे नाल ही साडी लड़ाई है मन नाल साथ मन ही मन दे नाल ही झगड़ा मन दे नाल ही गल हर वेले अंदर इंसान दी जपन वाले दी कोल्ड वार शुरू रहिंदी है इस मन दे नाल
इस करके महाराज कहिंदा है
हार की भगते करो जान पाई
पिछली असी लिया सी कूटन सो जो मन को कूटे कुट कुट मन कसवटी लाए इस करके
हार की भगते करो जान पाई आकाश कथो मन मने समाई उठे चलता ठाके रखो कारे अपने उठे चलता ठाके उठे चलता ठाके उठे चलता ठाके रखो करे अपने दुख काटे काटन हारे
इथे रब दी ओट आ गई ऐन गुरपुरा रब नु लिख गए हरे
गुर पूरे की ओट परा
तो साडी खंडे बाटे दी पौल पूरे गुर की पूरी दिखिया पूरा गुरु रब नु किया है
हरे गुर पूरे की ओट परा ती
अगे गुरमुख सिस्टम ओ होई
गुरमुख हार लेव गुरमुख जा नानक राम नामे मते उत्तम नानक राम नामे मते उत्तम हर बख्शे पारे उतारा हे राम जपो अंतरगत ध्याने करे रहरे मान मगदे आने राम जपो अंतरगत ध्यान
पन्ना 1239 दे उत्ते असी एक ऐसी अज चीज ले रहे हैं ਵੀ ਮਨ ਸਾਡਾ ਜਿਹੜਾ ਵਿਚਾਰਾਂ ਰਾਹੀਂ ਬਾਹਰ ਜਾਂਦਾ ਹੈ, ਲਹਿਰਾਂ ਉੱਠਦੀਆਂ ਅੰਦਰ, ਇਹ ਕਿਸਮ ਦਾ ਪੰਛੀ ਹੈ, ਪੰਖੇਰੂ ਹੈ। ਇਹ ਜਿਹੜਾ ਬਾਹਰ ਉੱਡ ਕੇ ਜਾਂਦਾ ਹੈ ਉਸ ਮਤ ਨੂੰ ਮਤ ਪੰਖੇਰੂ ਕਿਹਾ ਹੈ। ਮਤੇ ਲਫ਼ਜ਼ ਹੈ, ਅਸੀਂ ਇਹਨੂੰ ਮਤ ਪੜ੍ਹ ਜਾਂਦੇ ਹਾਂ। ਅੱਜ ਅਸੀਂ ਇੱਕ ਬਹੁਤ ਬਰੀਕ ਚੀਜ਼ ਖੋਲ੍ਹਣ ਲੱਗੇ ਹਾਂ ਜਿਹੜੀ ਮਹੱਲੇ ਦੂਜੇ ਤੋਂ ਹੀ ਸਿਰਫ ਮਿਲਦੀ ਹੈ। ਅਸੀਂ ਮਤ ਨੂੰ ਮਤ ਹੀ ਪੜ੍ਹਦੇ ਹਾਂ, ਕਦੀ ਨਹੀਂ ਇਹਨੂੰ ਮਤ ਕਹਿਣਾ ਚਾਹੀਦਾ, ਕਿਤੇ ਮੰਮਾ ਤੱਤਾ ਹੈ ਇਕੱਲਾ। ਸਰੋਤਿਆਂ ਤੱਕ ਸਾਨੂੰ ਮਤੇ ਕਹਿਣਾ ਪੈਣਾ ਹੈ, ਹਮੇਸ਼ਾ ਹੀ ਆਪਣੀ ਮਨ ਦੀ ਮਤ ਨੂੰ ਮਤੇ ਮਤੇ ਲਿਖਿਆ ਹੈ। ਜਿੱਥੇ ਮਤ ਲਿਖਣਾ ਹੈ ਉੱਥੇ ਮੰਮਾ ਤੱਤਾ ਹੈ।
ਅੱਜ ਅਸੀਂ ਸਿਹਾਰੀ ਦਾ ਹੋਰ ਭੇਦ ਖੋਲ੍ਹਦੇ ਹੋਏ ਆਪਣੇ ਸਾਥੀਆਂ ਨੂੰ ਐਸਾ ਸਲੋਕ ਮਹੱਲਾ ਦੂਜਾ ਦਾ ਗਿਆਨ ਦਿੰਦੇ ਹਾਂ, ਜਿਹੜੇ ਅਸੀਂ ਆਪ ਪੜ੍ਹ ਕੇ ਹੈਰਾਨ ਰਹਿ ਗਏ ਵੀ ਮਹੱਲਾ ਦੂਜਾ ਕਿੱਦਾਂ ਗੁਰੂ ਨਾਨਕ ਨੂੰ ਸਮਝ ਕੇ ਕਿੱਡਾ ਡੂੰਘਾ ਗਿਆਨ ਉਹ ਲਿਖ ਰਿਹਾ ਹੈ। ਉਹ ਕਹਿੰਦਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੈ। ਸਲੋਕ ਮਹੱਲਾ ਦੂਜਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੀ ਹੈ। ਅਖੀਰ 'ਤੇ ਜਾ ਕੇ ਸ਼ਬਦ 'ਤੇ ਆਉਂਦਾ ਵੀ ਸਾਰਿਆਂ ਨੂੰ ਉਹ ਰੋਟੀ ਦਿੰਦਾ ਹੈ, ਪਾਣੀ ਦੇ ਵਿੱਚ ਜਿਹੜੇ ਜੀਵ ਮੱਛੀਆਂ ਉੱਥੇ ਉਹਨਾਂ ਦੇ ਕਿਹੜੇ ਹੜ ਵਗਦੇ ਹੈ, ਉਹਨਾਂ ਨੂੰ ਵੀ ਉਹਨਾਂ ਦਾ ਹਾਰ ਸਾਰਾ ਕੁਛ ਸਾਰਿਆਂ ਜੀਆਂ ਨੂੰ ਦੇਣ ਵਾਲਾ, ਤੂੰ ਚਿੰਤਾ ਨਾ ਕਰ ਕੋਈ ਵੀ, ਚਿੰਤਾ ਮਤ ਕਰੋ, ਚਿੰਤਾ ਤੇਸੀ ਹੀ ਹੈ। ਅਖੀਰ 'ਤੇ ਵੀ ਜਾ ਕੇ ਆਉਂਦਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੀ। ਸਲੋਕ ਹੈ ਪੂਰਾ, ਉੱਤੇ ਲਾਈਨ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇਸੀ, ਅਖੀਰਲੀ ਲਾਈਨ ਹੈ ਨਾਨਕ ਚਿੰਤਾ ਮਤ ਕਰੋ ਤੇਸੀ। ਅਸੀਂ ਕਿਹਾ ਦੋ ਲੈ, ਦੇਖਿਆ ਤਾਂ ਹੈਰਾਨਗੀ ਦੀ ਗੱਲ ਹੋ ਗਈ, ਜਿਹੜੀ ਅਖੀਰਲੀ ਹੈ ਉਹਦੇ ਨੂੰ ਸਿਹਾਰੀ ਹੈ ਨਹੀਂ, ਉਹ ਹੈ ਨਾਨਕ ਚਿੰਤਾ ਮਤ ਕਰੋ। ਕਿਉਂਕਿ ਉੱਤੇ ਐਕਸਪਲੇਨ ਕਰਿਆ ਹੈ ਕਿ ਇੱਦਾਂ ਜੀਆਂ ਨੂੰ ਰਿਜ਼ਕ ਦੇ ਰਿਹਾ ਸਾਰਿਆਂ ਨੂੰ, ਤੈਨੂੰ ਵੀ ਦਊਗਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੀ। ਪਹਿਲੀ ਹੈ ਜਿਹੜੀ ਚਿੰਤਾ, ਉਹ ਅਸੀਂ ਆਪਣੀ ਮਤ ਨਾ ਕਰਦੇ, ਉੱਥੇ ਤੱਤੇ ਨੂੰ ਸਿਹਾਰੀ, ਕੋਈ ਅਥਾਰਿਟੀ ਖਾ ਨਹੀਂ ਸਕਦੀ ਵੀ ਇਹ ਸਿਹਾਰੀਆਂ ਬੇਫਾਇਦਾ ਲੱਗੀਆਂ, ਸਾਨੂੰ ਉੱਦਾਂ ਬੁਲਾਉਣੀ ਪੈਣੀ। ਪਹਿਲੀ ਹੈ ਨਾਨਕ ਚਿੰਤਾ ਮਤੇ ਕਰੋ, ਤੂੰ ਆਪਣੀ ਮਤ ਨਾ ਚਿੰਤਾ ਕਰਦਾ, ਤੈਨੂੰ ਹੁਕਮ ਨਹੀਂ ਹੈ, ਉਹ ਤਾਂ ਸਭ ਕੁਝ ਦੇਣ ਵਾਲਾ, ਕਿੱਡਾ ਉੱਚਾ ਗਿਆਨ ਹੈ। ਪਹਿਲੀ ਵਾਰੀ ਸਾਨੂੰ ਇਹ ਦਿੱਲੀ 'ਚ ਜਦੋਂ ਖੁੱਲ੍ਹਾ, ਸਾਡੇ ਸਾਥੀਆਂ ਨੇ ਛਾਲਾਂ ਮਾਰੀਆਂ ਅਤੇ ਸਿਹਾਰੀ ਦਾ ਸਾਰਾ ਭੇਦ ਹੀ। ਅਸੀਂ ਹਮੇਸ਼ਾ ਲਈ ਤਾਂ ਚੀਜ਼ਾਂ ਨੂੰ ਰਿਕਾਰਡ ਕਰਾ ਲਏ ਹਾਂ ਵੀ ਜਿਹੜੇ ਕਹਿੰਦੇ ਸਿਹਾਰੀਆਂ, ਇਹਨਾਂ ਦਾ ਐਡਾ ਵੱਡਾ ਭੇਦ ਹੈ। ਆਹੋ ਸਲੋਕ ਮਹੱਲਾ ਦੂਜਾ, ਇੱਥੋਂ ਸ਼ਬਦ ਸ਼ੁਰੂ ਹੋਏਗਾ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀਏ। ਅਖੀਰ ਦੇ ਉੱਤੇ ਵੀ ਆਣ ਕੇ ਆਉਂਦਾ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀਏ। ਪਹਿਲੇ ਮਤ ਦੇ ਤੱਤੇ ਨੂੰ ਸਿਹਾਰੀ ਹੈ, ਅਖੀਰ ਦੇ ਮਤ ਨੂੰ ਮੰਮਾ ਤੱਤਾ ਹੈ। ਗਿਆਨ ਦੇ ਕੇ ਤੂੰ ਸਾਰੇ ਹੁਣ ਦੇ ਰਿਹਾ, ਤੂੰ ਚਿੰਤਾ ਨਾ ਕਰ। ਦੇਖ ਆਹ ਅਸੀਂ ਮਹੱਲਾ ਦੂਜਾ ਘੜਿਆ ਉਹਨਾਂ ਨਾਲ, ਔਰ ਬਾਬੇ ਨਾਨਕ ਦਾ ਐਡਾ ਉੱਚਾ ਗਿਆਨ। ਉਹਨਾਂ ਨੇ ਕਹਿੰਦਾ, ਨਾਨਕ ਚਿੰਤਾ ਮਤੇ ਕਰੇ, ਆਪਣੀ ਮਾਤਾ ਨਾਲ ਕਰਦਾ ਅਤੇ ਨਾਨ ਸੋ ਕਰਤਾ ਚਿੰਤਾ ਕਰੇ, ਜਿਹਨੂੰ ਪਾਇਆ ਜੱਗ ਮੇਰਾ ਕੰਮ ਹੈ, ਤੇ ਜੁਹਾਰੀ ਸਵਸਥ ਇਸ ਦੀ ਨਾਨਕ ਸੱਚ। ਇਸ ਕਰਕੇ ਅਸੀਂ ਉੱਥੇ ਮਤ ਮਾਮਾ ਤਤਾ ਹੋਏਗਾ, ਅਸੀਂ ਕਦੀ ਨਹੀਂ ਕਹਿ ਸਕਦੇ ਕਿ ਸੱਤੇ ਜਿੱਥੇ ਤੱਤੇ ਨੂੰ ਸਿਹਾਰੀ ਹੈ, ਸੱਤੇ ਹੈ ਅਖੀਰ 'ਤੇ ਆਣ ਕੇ ਥਾਲ ਵਿੱਚ ਤੈਨੇ ਵਸਤੂ ਪਈ, ਉਹ ਸੱਤ ਸੰਤੋ ਅਤੇ ਸਾਨੂੰ ਅਲੈਦਾ ਕਰਨਾ ਪੈਣਾ। ਸਰੋਤੇ ਤੱਕ ਜਾਂ ਬਾਣੀ ਨੂੰ ਅਸੀਂ ਗਲਤ ਨਹੀਂ ਪ੍ਰੋਨਾਂਸੀਏਟ ਕਰ ਸਕਦੇ। ਇਸ ਕਰਕੇ ਪਹਿਲਾ ਹੈ ਨਾਨਕ ਚਿੰਤਾ ਮਤੇ ਕਰੋ, ਆਪਣੀ ਮਾਤਾ ਨਾਲ ਤਾਂ ਕਰਦਾ ਪਰ ਆ ਗਿਆਨ ਤੈਨੂੰ ਦੇਖ ਕੇ ਨਾ ਉਹ ਤੇਰਾ ਰਾਖਾ ਹੈ, ਨਾਨਕ ਚਿੰਤਾ ਮਤ ਕਰ ਮੰਮੇ ਨੂੰ ਤੱਤਾ। ਅਤੇ ਇੱਥੇ ਵੀ ਤੂੰ ਆਪਣੀ ਮਤ ਦੇ ਨਾਲ ਇਸ ਮਨ ਨੂੰ ਬਾਹਰ ਪੰਖੇ ਵਾਂਗੂ ਉਡਾ ਕੇ ਲੈ ਜਾਣਾ। ਇੱਥੋਂ ਸਲੋਕ ਸ਼ੁਰੂ ਹੁੰਦਾ ਹੈ ਵੀ, ਔਰ ਇਹ ਪੌੜੀ ਹੈ ਔਰ 1239 ਪੰਨੇ ਦੇ ਉੱਤੇ, ਇੱਥੋਂ ਅਸੀਂ ਪੌੜੀ ਦੀ ਇੱਕ ਲਾਈਨ ਚੱਕਦੇ ਹਾਂ।
ਸਤਿਗੁਰੂ ਧਿਆਈ, ਸਤਿਗੁਰੂ ਧਿਆਈ, ਸਤਿਗੁਰੂ ਧਿਆਈ।
ਸਤਿਗੁਰੂ ਲਫ਼ਜ਼ ਇਕੱਠਾ ਕਰ ਦਿੱਤਾ ਇਹਨਾਂ ਨਾਲ, ਸਤਿਗੁਰੂ ਜਿਹਦਾ ਸ਼ਬਦ ਹੀ ਹੋਣ ਹੈ ਸਦਾ, ਉਸ ਗੁਰੂ ਸ਼ਬਦ ਨੂੰ ਤੂੰ ਧਿਆਈ।
ਸਤਿਗੁਰੂ ਧਿਆਈ,
ਔਰ ਬਿੰਦੀ ਦੇ ਕੇ ਉੱਥੇ ਧਿਆਉਣ ਦੇ, ਧਿਆਈ।
ਸਤਿਗੁਰੂ ਧਿਆਈ, ਸਤਿਗੁਰੂ ਧਿਆਈ, ਸਤਿਗੁਰੂ ਧਿਆਈ।
ਜੇ ਤੂੰ ਧਿਆਨ ਐਸਾ ਅੰਤਰਗਤ ਧਿਆਨ ਹੋ ਕੇ ਜਪਦਾ ਰਿਹਾ ਇਸ ਗੁਰੂ ਸ਼ਬਦ ਨੂੰ, ਵਾਹਿਗੁਰੂ ਗੁਰਮੰਤਰ ਨੂੰ, ਤੇ ਕਿਉਂ ਹੋਊਗੀ?
ਮਤੇ ਪੰਖੇਰੂ ਵਸੇ ਹੋਏ,
ਜਿਹੜੀ ਮਾਤਾ ਨਾ ਪੰਖਾਂ ਨੂੰ ਮਨ ਬਾਹਰ ਜਾਂਦਾ ਇਹ ਤੇਰੇ ਵੱਸ ਆ ਜਾਏਗਾ।
ਮਤੇ ਪੰਖੇਰੂ ਵਸੇ ਹੋਏ, ਮਤੇ ਪੰਖੇਰੂ ਵਸੇ ਹੋਏ, ਸਤ ਗੁਰੂ ਧਿਆਈ।
ਬਾਣੀ ਪੜ੍ਹਨਾ ਨਹੀਂ ਇਹ ਚੀਜ਼, ਕਿਸੇ ਕੰਮ ਨਾ ਨਹੀਂ ਹੋਣੀ ਜਿਨ ਚਿਕਰ ਤੂੰ ਜਪ ਨਹੀਂ ਕਰਦਾ ਵਾਹਿਗੁਰੂ ਗੁਰਮੰਤਰ ਦਾ।
ਸਤਿ ਗੁਰੂ ਧਿਆਈ, ਸਤਿ ਗੁਰੂ ਧਿਆਈ, ਸਤਿ ਗੁਰੂ ਧਿਆਈ, ਮਤੇ ਪੰਖੇਰੂ ਵਸੇ ਹੋ।
ਤਾਂ ਅੰਤਰਗਤ ਧਿਆਨ ਤੂੰ ਜਪ ਸਕਦਾ।
ਆਸੇ ਪੰਖੇਰੂ ਵਸੇ ਹੋ,
ਕਿਉਂ ਕਾਇਆ ਤਰਵਰ ਪੰਖ ਮਨ ਤਰਵਰੇ ਪੰਖੀ ਪੰਚ ਉਡੇ ਤਾਂ ਬੇਗੁਲ ਬੇਗੁਲੇ ਤਾਂ ਕਿ ਚੋਗਣੀ ਪੰਖ ਟੁੱਟੇ ਫਾਹੀ ਪੜੀ। ਇਹਦਾ ਐਡਾ ਵੱਡਾ ਨੁਕਸਾਨ ਹੈ ਅੰਤਰਗਤੀ ਨਾ ਜਪਣ ਦਾ, ਔਰ ਇਸ ਤਰੀਕੇ ਦੇ ਨਾਲ ਜਪ ਨਾ ਕਰਨ ਦਾ। ਕਿਸੇ ਨੂੰ ਇੰਨੀ ਸਾਰੀ ਉਮਰ ਵੀ ਮਿਹਨਤ ਕਰਦਾ ਰਹੇ ਪਰ ਤੱਤ ਵਸਤੂ ਨੂੰ ਨਹੀਂ ਫੜ ਸਕੇਗਾ। ਹੋਰ ਫਾਇਦੇ ਬਹੁਤ ਹੈ ਪਰ ਤੱਤ ਵਸਤੂ ਨੂੰ ਜੇ ਅੰਦਰ ਬੱਤੀ ਧਿਆਨ ਲਾਉਣਾ ਹੈ ਕਿ ਇਹਦੇ ਬਗੈਰ ਇਹ ਮਤ ਵਸ ਨਹੀਂ ਹੋਣੀ।
ਸਤਿ ਗੁਰੂ ਧਿਆਈ, ਸਤਿ ਗੁਰੂ ਧਿਆਈ, ਸਤਿ ਗੁਰੂ ਧਿਆਈ।
ਹੁਣ ਇੱਥੇ ਮਤ ਨਹੀਂ ਕਹਿ ਸਕਦੇ ਅਸੀਂ,
ਮਤੇ ਪੰਖੇਰੂ ਵਸੇ ਹੋਏ, ਮਤੇ ਪੰਖੇਰੂ ਵਸੇ ਹੋਏ, ਸਤਿ ਗੁਰੂ ਧਿਆਈ, ਸਤਿ ਗੁਰੂ ਧਿਆਈ, ਸਤਿ ਗੁਰੂ ਧਿਆਈ।
ਅਸੀਂ ਪੌੜੀ ਸ਼ੁਰੂ ਤੋਂ ਚੱਕਦੇ ਹਾਂ ਔਰ ਅਸੀਂ ਇਹ ਪੌੜੀ ਦੀ ਟਿਊਨ ਦੇ ਉੱਤੇ ਗਾ ਰਹੇ ਹਾਂ।
ਹਰ ਕਾ ਨਾਮ ਨਿਧਾਨ ਹੈ, ਹਰੇ ਕਾ ਨਾਮ ਨਿਧਾਨ, ਸੇਵਿਆ ਸੁਖ ਪਾਈ।
ਹੁਣ ਨਾਮ ਦਾ ਸੇਵਣਾ ਕੀ ਹੈ? ਭੁਗਤ ਗੁਜਰ ਕਿਸੇ ਕੁਛ ਸੇਵ, ਉਹਦਾ ਨਾਮ ਜਪਣਾ ਹੀ ਨਾਮ ਸੇਵਣਾ ਹੈ।
ਹਰ ਕਾ ਨਾਮ ਨਿਧਾਨ, ਸੇਵਿਆ ਸੁਖ ਪਾਈ, ਸੇਵਿਆ ਸੁਖ ਪਾਈ, ਸੇਵਿਆ ਸੁਖ ਪਾਈ।
ਇਹ ਸੇਵਣਾ ਕੀ ਹੈ? ਇਹਨੂੰ ਉਚਰਨਾ ਪੈਂਦਾ। ਉਚਰੋ ਰਾਮ ਨਾਮ ਲੱਖ ਵਾਰੀ, ਬੋਲ ਬੋਲ ਕੇ ਉਚਰਨਾ ਪੈਂਦਾ ਹੈ।
ਨਾਮ ਨਿਰੰਜਨ ਉਚਰਾਂ, ਨਾਮ ਨਿਰੰਜਨ ਉਚਰਾਂ, ਪਤ ਸਿਉ ਘਰੇ ਜਾਇਆ, ਪਤੇ ਸਿਉ ਘਰੇ ਜਾ।
ਨਹੀਂ ਤੇ ਜੰਮ ਜਾਣਗੇ ਤੈਨੂੰ ਇੱਕ ਦੂਜੀਬੋ ਲੱਖ ਹੋਏ, ਲੱਖ ਹੋਏ, ਲੱਖ ਵੀਸ ਲੱਖ ਲੱਗੇੜਾ ਆਖੀ ਹੈ ਏਕ ਨਾਮ ਜਗਦੀਸ਼। ਇਹ ਤੇ ਰਾਹੇ ਪੱਤੇ, ਹੋਰ ਕੋਈ ਵੀ ਰਾਸਤਾ ਤੂੰ ਸਿੱਖੀ ਦਾ ਗ੍ਰਹਿਣ ਕਰ ਲਏਗਾ ਨਾਮ ਜਪਣ ਤੋਂ ਬਗੈਰ, ਤੈਨੂੰ ਬੇਪਤੀ ਕਰਕੇ ਤੇਰੀ ਜੰਮ ਲਿਜਾਣਗੇ। ਇੱਕ ਹੁਣ ਬਾਣੀ ਜਪ ਜੀ ਸਾਹਿਬ ਦਾ ਪਾਠ ਹੀ ਕਰੀ ਜਾਣਾ, ਇਸ ਲਾਈਨ ਤੋਂ ਭੈ ਨਾ ਖਾਣਾ। ਇੱਕ ਦੂਜੀਬੋ ਲੱਖ ਹੋਏ, ਲੱਖ ਹੋਏ, ਲੱਖ ਵੀਸ ਲੱਖ ਲੱਖ ਤਾਂ ਵੀ ਇੰਨੀ ਵਾਰੀ ਅਸੀਂ ਜ਼ਰਬ ਦੇ ਕੇ ਦੇਖਿਆ 27 ਘੰਟੇ ਲੱਗਦੇ ਆ। ਇਹ ਮੁਹਾਵਰਾ ਹੈ, ਈਡੀਅਮ ਹੈ ਵੀ ਜਪੀ ਚੱਲ। ਇੱਕ ਦੂਜੀਬੋ ਲੱਖ ਹੋਏ, ਲੱਖ ਹੋਏ, ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀ। ਇਹ ਤਰ੍ਹਾਂ ਇਹ ਪੱਤੇ ਪੌੜੀਆਂ ਚੜ੍ਹੀਏ, ਪੌੜੀ ਪੌੜੀ ਪੈਡਾ ਪੈਡਾ ਕਰਕੇ ਬਿਆਸ ਦਾ ਚੜ੍ਹ ਗਾ, ਹੋਏ 21 ਉਹਦੇ ਨਾਲ ਜਾ ਕੇ ਮਿਲ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਨੂੰ ਉਚਰਨਾ ਹੈ।
ਪਤ ਸਿਉ ਘਰੇ ਜਾਈ, ਪਤੇ ਸਿਉ ਘਰੇ ਜਾਈ, ਪਤੇ ਸਿਉ ਘਰੇ ਜਾ।
ਸਾਰੀ ਉਮਰ ਬਾਣੀ ਦਾ ਪਾਠ ਕਰਦਾ ਲਾ, ਉਚਰਦਾ ਜੋ ਮਰਜ਼ੀ ਗਾਉਂਦਾ ਰਹਾ, ਇਹਨੂੰ ਤੇਰੀ ਪਤ ਨਹੀਂ ਬਣਨੀ।
ਨਾਮ ਨਿਰੰਜਨ ਉਚਰਾਂ, ਪਤੇ ਸਿਉ ਘਰੇ ਜਾਈ, ਪਤੇ ਸਿਉ ਘਰੇ ਜਾਈ, ਪਤੇ ਸਿਉ ਘਰੇ ਜਾਈ।
ਲਓ ਹੁਣ ਉਹ ਸਾਰੀ ਬਾਣੀ ਨੂੰ ਮਹਾਰਾਜ ਕਜੀਆ ਮਕਾਉਣ ਲੱਗੇ ਵੀ ਸਾਰੀ ਬਾਣੀ ਕੀ ਹੈ? ਨਾਮ ਹੀ ਹੈ।
ਗੁਰਮੁਖੇ ਬਾਣੀ ਨਾਮ ਹੈ।
ਬਾਣੀ ਕੀ ਹੈ? ਬਾਣੀ ਦਾ ਜਿਹੜਾ ਮੂੰਹੋਂ ਚ ਬਾਣ ਕੱਢਦੇ ਹਾਂ ਅਸੀਂ, ਜੋ ਚੀਜ਼ ਬੋਲਦੇ ਹਾਂ ਉਹਨੂੰ ਬਾਣੀ ਕਹੀਦੀ ਹੈ। ਆਕਾਸ਼ਬਾਣੀ ਜਲੰਧਰ ਗੁਰਬਾਣੀ ਨਹੀਂ ਹੈ, ਉਹ ਵੀ ਹੈ ਆਕਾਸ਼ਬਾਣੀ। ਬਾਣੀ ਦਾ ਲਫ਼ਜ਼ ਹੈ ਜਿਹੜਾ ਮੂੰਹ ਤੋਂ ਅਸੀਂ ਬੋਲਦੇ ਹਾਂ, ਤੋ ਗੁਰਮੁਖੇ ਜਿਹੜਾ ਬੋਲਿਆ ਜਾਏ ਉਹ ਨਾਮ ਹੀ ਹੈ।
ਗੁਰਮੁਖੇ ਬਾਣੀ ਨਾਮ ਹੈ, ਗੁਰਮੁਖੇ ਬਾਣੀ ਨਾਮ ਹੈ,
ਨਾਮ ਹਿਰਦੈ ਵਸਾਈ, ਸਾਰੀ ਬਾਣੀ ਨਹੀਂ ਵੱਸ ਸਕਦੀ, ਨਾਮ ਹਿਰਦੈ ਵਸਾਈ,
ਨਾਮ ਹਿਰਦੈ ਵਸਾਈ, ਮੱਤੇ ਪੰਖੇਰੂ ਵਸੇ ਹੋਏ, ਮੱਤੇ ਪੰਖੇਰੂ ਵਸੇ ਹੋਏ, ਸਤਿਗੁਰੂ ਧਿਆਈ, ਇਹ ਸਤਿਗੁਰੂ ਧਿਆਈ, ਇਹ ਸਤਿਗੁਰੂ ਧਿਆਈ, ਨਾਨਕ ਆਪੇ ਦਿਆਲ ਹੋਏ, ਨਾਨਕ ਆਪੇ ਦਿਆਲ, ਨਾਮੇ ਲੇਵਲਾ
ਆਪੇ ਲਿਵਦੀ ਵਸਤਾ ਉਹਨੇ ਦੇ ਦੇਣੀ ਆ,
ਮੈਂ ਲੇਵਲਾ, ਨਾਮੇ ਲੇਵਲਾ, ਸਾਡਾ ਕੰਮ ਕੀ ਹੈ, ਸਤਿਗੁਰੂ ਧਿਆਈ, ਸਤਿਗੁਰੂ ਧਿਆਈ, ਸਤਿਗੁਰੂ ਧਿਆਈ, ਇਹ ਮੱਤੇ ਪੰਖੇਰੂ ਵਸੇ ਹੋਏ, ਮੱਤੇ ਪੰਖੇਰੂ ਵਸੇ ਹੋਏ,
ਆਵ ਜਿਹੜਾ ਵੀ ਨਾਮ ਜਪਦੇ ਹੈ ਉਹਨੂੰ ਨਾਲ ਨਾਲ ਕੰਨਾਂ ਨਾਲ ਸੁਣਨ ਦਾ ਮਹਾਤਮ। ਅਸੀਂ ਇਹ ਜਿਹੜੀ ਧਿਆਨ ਦੀ ਅਵਸਥਾ, ਰਾਮ ਜਪੋ ਅੰਤਰਗਤ ਧਿਆਨੇ, ਅਸੀਂ ਸਭ ਤੋਂ ਪਹਿਲਾਂ ਪਾਤਸ਼ਾਹ ਦਸਵੀਂ ਦੇ ਸ਼ਬਦ ਖੋਲਦੇ ਹਾਂ। ਮਹਾਰਾਜ ਮਹੱਲਾ ਦਸਵਾਂ ਇੰਨਾ ਜ਼ੋਰ ਦਿੰਦਾ ਇਸ ਧਿਆਨ ਦੇ ਉੱਤੇ, ਔਰ ਉਹਨਾਂ ਨਾਲ ਉਹਨਾਂ ਦੀ ਅਸਲ ਬਾਣੀ ਹੈ, ਉਹਨਾਂ ਦੇ ਜਿਹੜੇ ਸ਼ਬਦ ਹਜ਼ਾਰੇ ਹੈ, ਜਿਹੜੀ ਇੱਕ ਰੱਬ ਦੀ ਪੂਜਾ ਲਾਉਂਦੀ ਔਰ ਪੱਥਰ ਪੂਜਾ ਨੂੰ ਪਰਾਂ ਕਰਦੇ, ਸ਼ਬਦ ਹਜ਼ਾਰੇ ਕਦੀ ਸੁੰਦਰ ਗੁਟਕੇ ਚੂ ਜਾਂ ਦਸਮ ਪਾਤਸ਼ਾਹ ਦੇ ਸ਼ਬਦ ਹਜ਼ਾਰੇ ਪੜਿਆ ਉਹ ਰਹੋ, ਔਰ ਅਸੀਂ ਹੈਰਾਨ ਰਹਿ ਜਾਂਦੇ ਹਾਂ ਵੀ ਆਪਣੇ ਬਾਪ ਵਾਂਗੂ ਰਹਾਓ ਲਾ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸ਼ਬਦਾਂ 'ਚ ਰਹਾਓ ਪਹਿਲਾਂ ਆਉਂਦਾ, ਔਰ ਇਹਨਾਂ ਸ਼ਬਦ ਹਜ਼ਾਰਿਆਂ 'ਚ ਦਸਮ ਪਾਤਸ਼ਾਹ ਦੇ ਸਾਰਾ ਰਹਾਓ ਪਹਿਲਾਂ। ਅਸੀਂ ਇਹ ਤਾਂ ਖੋਜਾਂ ਕਰ ਰਹੇ ਹਾਂ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿੰਨਾ ਗਲਤ ਬਿਆਨ ਕੀਤਾ ਜਾ ਰਿਹਾ ਸਾਡੀ ਸਿੱਖੀ 'ਚ, ਕਿਸੇ ਹੋਰ ਗੁਰੂ ਨਾਲ ਇੰਨੀ ਬੇਇਨਸਾਫੀ ਨਹੀਂ ਕਰ ਰਹੇ ਅਸੀਂ ਜਿੰਨੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਕਰ ਰਹੇ, ਉਹ ਉਹੋ ਹੀ ਚੀਜ਼ ਕਹਿਣਗੇ ਜੋ ਬਾਣੀ ਕਹਿੰਦੀ ਹੈ। ਤੋ ਮਹਾਰਾਜ ਦਸਮ ਪਾਤਸ਼ਾਹ ਪਹਿਲਾ ਸ਼ਬਦ ਦਿੰਦੇ ਨੇ, ਰਾਮ ਕਲੀ ਪਾਤਸ਼ਾਹੀ ਦਸਵੀਂ, ਰੇ ਮਨ ਇਹ ਵਿਧ ਜੋ ਕਮਾਓ, ਸਿੰਘੀ ਸਾਚ ਕਪ ਕੰਠਲਾ, ਧਿਆਨ ਭਭੂਤ ਚੜਾਓ, ਭਭੂਤੀ ਧਿਆਨ ਦੀ ਚੜਾਉਣੀ ਹੈ। ਫਿਰ ਜਾ ਕੇ ਅਗਲਾ ਸ਼ਬਦ ਦਿੰਦੇ ਸ਼ਬਦ ਅਦਾਰੇ ਦਾ, ਰਾਗ ਬਿਲਾਵਲ ਪਾਤਸ਼ਾਹੀ ਦਸਵੀਂ, ਸੋ ਕਿ ਮਾਨ ਸਰੂਪ ਕਹਾਏ, ਸਿੱਧ ਸਮਾਧ ਸਾਧ ਕਰ ਹਾਰੇ, ਕਹੂੰ ਨਾ ਦੇਖਣ ਪਾਏ। ਕਹਿੰਦੇ ਉਹ ਮਾਨ ਸਰੂਪ ਨਹੀਂ ਹੈ, ਅਸੀਂ ਐਵੇਂ ਧੰਨ ਗੁਰੂ ਨਾਨਕ ਜਾ ਵੀ ਗੁਰੂਆਂ ਨੂੰ ਰੱਬ ਬਣਾ ਦਿੱਤਾ, ਪਾਤਸ਼ਾਹ ਦਸਵੀਂ ਕਹਿੰਦਾ ਉਹ ਮਾਨ ਸਰੂਪ ਨਹੀਂ ਹੈ। ਸੋ ਕਿ ਮਾਨ ਸਰੂਪ ਕਹਾਏ, ਸਿੱਧ ਸਮਾਧ ਸਾਧ ਕਰ ਹਾਰੇ, ਕਹੂੰ ਨਾ ਦੇਖਣ ਪਾਏ, ਕਿਸੇ ਨਾਲ ਉਹਨੂੰ ਦੇਖਿਆ ਨਹੀਂ ਹੈ। ਉਹ ਕੀ ਹੈ? ਕਹਿੰਦਾ ਨਾਰਦ ਬਿਆਸ ਪਰਾਸਰ ਧਰੂਸੇ ਧਿਆਵਤ ਧਿਆਨ ਲਗਾਏ, ਜਿੰਨਾ ਮਰਜ਼ੀ ਇਹਨਾਂ ਲੋਕਾਂ ਨਾਲ ਗਲਤ ਧਿਆਨ ਲਾਇਆ ਹੈ, ਪਰ ਵੇਦ ਪੁਰਾਣ ਹਾਰ ਹੱਟ ਛੱਡਿਓ, ਤਦਬ ਧਿਆਨ ਨਾ ਆਏ। ਉਹ ਧਿਆਨ 'ਚ ਨਹੀਂ ਆ ਸਕਦਾ ਜਿਨ ਤੱਕਰ ਤੁਸੀਂ ਜਿੱਦਾਂ ਗੁਰੂ ਨਾਨਕ ਦਾ ਤਰੀਕਾ ਹੈ, ਜਿੱਦਾਂ ਆਹ ਬਾਣੀ ਕਹਿੰਦੀ, ਇਸ ਤਰ੍ਹਾਂ ਨਾਲ ਧਿਆਨ ਤਰੋਗੇ। ਇਸ ਕਰਕੇ ਉਸ ਧਿਆਨ ਉਹਨਾਂ ਨਾਲ ਕਹਿੰਦਾ ਬੜਿਆਂ ਉਹਨਾਂ ਨੂੰ ਵੀ ਧਿਆਨ, ਇਹ ਧਿਆਨ ਦੀ ਅਵਸਥਾ ਤੱਕ ਨਹੀਂ ਪਹੁੰਚੇ। ਅਸੀਂ ਰਾਮ ਜਪੋ ਅੰਤਰਗਤ ਧਿਆਨੇ, ਉਹ ਲੈ ਰਹੇ ਦਸਮ ਪਾਤਸ਼ਾਹ ਕਹਿ ਰਹੇ ਨੇ, ਸੋ ਕਿ ਮਾਨ ਸਰੂਪ ਕਹਾਏ, ਸਿੱਧ ਸਮਾਧ ਸਾਧ ਕਰ ਹਾਰੇ, ਕਹੂੰ ਨਾ ਦੇਖਣ ਪਾਏ ਰਹੋ। ਨਾਰਦ ਨਾਰਦ ਵਿਆਸ ਪਰਾਸਰ ਧਰੂਸੇ ਧਿਆਨ ਧਿਆਵਤ ਧਿਆਨ ਲਗਾਏ, ਹਰਾਲਗੀ ਦੀ ਗੱਲ ਹੈ, ਪ੍ਰਹਲਾਦ ਨਹੀਂ ਲੱਭਦਾ ਅੱਜ ਕੱਲ੍ਹ ਕਦੇ ਆਏ, ਕਿਉਂਕਿ ਪ੍ਰਹਲਾਦ ਭਗਦਾ ਹੈ। ਧਿਆਨ ਲਗਾਏ, ਵੇਦ ਪੁਰਾਣ ਹਾਰ ਹੱਟ ਛੱਡਿਓ, ਤਦ ਪੇ ਧਿਆਨ ਨਾ ਆਏ। ਤੋ ਫਿਰ ਸ਼ਬਦ ਦਿੰਦੇ ਰਾਮਕਲੀ ਦਾ, ਕਹਿੰਦੇ ਹੈ, ਕਹਿੰਦੇ ਬਗੈਰ ਨਾਮ ਤੋਂ ਨਹੀਂ ਬਚੇਗਾ, ਬੇਸ਼ੱਕ ਤੂੰ ਨਾਲ ਮੁਹੰਮਦ ਸਾਹਿਬ ਦਾ ਨਾਮ ਜੋੜ ਲਾ, ਲਾਹੇ ਲਾਹਾ ਇਲਾ ਮੁਹੰਮਦ ਰਸੂਲ ਇਲਾ, ਉੱਧਰ ਸੀਤਾ ਰਾਮ ਅਤੇ ਰਾਧੇ ਸ਼ਾਮ, ਔਰ ਬੰਦਿਆਂ ਨੂੰ ਨਾਲ ਚਿਮੜਿਆ ਜਾ ਰਿਹਾ ਰੱਬ ਬਣਾ ਤੇ ਉਹਨਾਂ ਨੂੰ, ਔਰ ਇੱਧਰ ਸਾਡੇ ਗੁਰੂਆਂ ਨੂੰ ਜਪਿਆ ਜਾ ਰਿਹਾ ਧੰਨ ਗੁਰੂ ਨਾਨਕ ਜਾਂ ਸਾਂ। ਮਹਾਰਾਜ ਕਹਿੰਦੇ ਬੇਨ ਹਰ ਨਾਮ ਨਾ ਬਾਚਨ ਪੈ, ਨਹੀਂ ਬਚੇਗਾ ਤੂੰ ਹਰ ਦੇ ਨਾਮ ਤੋਂ ਬਗੈਰ। ਪਾਤਸ਼ਾਹੀ ਦਸਵੀਂ ਰਾਵ ਦੇਵ ਗੰਧਾਰੀ ਪਾਤਸ਼ਾਹੀ ਦਸਵੀਂ, ਬਿਨ ਹਰੇ ਨਾਮ ਨਾ ਬਾਚਨ ਪੈ ਹੈ, ਚੌਦਾਂ ਲੋਕ ਜਾਹੇ ਬਸਕੀਨ
ਰਾਂ ਤੇ ਕਹਾਂ ਪਲੈ ਕਿੱਥੇ ਹੁਕਮ ਤੈਨੂੰ ਛੁਟਕਾਰਾ ਕਿਤੇ ਨਹੀਂ ਬਚੇਗਾ ਤੂੰ ਭਾਵੇਂ ਇਸ ਕਰ ਰਹਾਓ ਫਿਰ ਦਿੰਦੇ ਹਮੇਸ਼ਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਨੂੰ ਰਹਾਓ ਪਹਿਲਾਂ ਰਾਮ ਰਹੀਮ ਉਭਾਰ ਨਾ ਸਕਾ ਜਾ ਕਰ ਨਾਮ ਰਟੇ ਹੈ ਜਿੰਨਾ ਮਰਜ਼ੀ ਨਾਮ ਧੰਨ ਗੁਰੂ ਨਾਨਕ ਜਪੀ ਚੱਲ ਜਾਂ ਮੁਹੰਮਦ ਰਸੂਲ ਅੱਲਾ ਜਾਂ ਉਹ ਸਾਰਾ ਕੁਛ ਬੰਦਿਆਂ ਨੂੰ ਜਪੀ ਚੱਲ ਕਹਿੰਦਾ ਮਾਨਸ ਇਹ ਇਹਦੇ ਨਾਲ ਤੇਰਾ ਬੇਨ ਹਾਰੇ ਨਾਮ ਉਹੋ ਚੀਜ਼ ਹੈ ਤੋ ਕਹਿੰਦੇ ਹੈ ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸੇ ਅਤੇ ਬਸ ਕਾਲ ਸਮੇਂ ਕਹਿੰਦੇ ਸਾਰੇ ਕਾਲ ਦੇ ਵਸ ਹੈ ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸੇ ਅਤੇ ਬਸੇ ਕਾਲ ਸਮੇਂ ਹੈ ਵੇਦ ਪੁਰਾਨ ਕੁਰਾਨ ਜਿਹੜਾ ਦੂਸਰਿਆਂ ਦੇ ਰਿਲੀਜੀਅਸ ਬੁੱਕਸ ਰਿਜੈਕਟ ਕਰ ਰਿਹਾ ਕਦੀ ਇੱਕ ਕਿਤਾਬ ਨੂੰ ਗੁਰਿਆਈ ਦੇ ਸਕਦਾ ਇਹੋ ਜਿਹਾ ਗੁਰੂ ਦੂਸਰਿਆਂ ਦੀ ਰਿਲੀਜੀਅਸ ਬੁੱਕਸ ਨੂੰ ਜਾਂ ਸਾਰਿਆਂ ਨੂੰ ਉਹ ਕਿਤਾਬਾਂ ਨੂੰ ਰਿਜੈਕਟ ਕਰ ਰਿਹਾ ਔਰ ਆਪਣੀ ਕਿਤਾਬ ਨੂੰ ਉਹ ਗੁਰਿਆਈ ਦੇ ਗਿਆ ਕਿੱਡੀ ਸਿੱਖੀ ਨਾਲ ਧੋਖਾ ਹੋ ਰਿਹਾ ਹੈ ਤੋ ਮਹਾਰਾਜ ਕਹਿ ਰਹੇ ਵੇਦ ਪੁਰਾਨ ਕੁਰਾਨ ਸਭੇ ਮਤ ਜਾ ਕਹਿ ਨੇਤ ਕਹਿ ਹੈ ਇੰਦਰ ਫਨਿੰਦਰ ਮਨਿੰਦਰ ਕਲਬ ਬਹੁ ਧਿਆਵਤ ਧਿਆਨ ਨਾ ਹੈ ਕਿਸੇ ਦਾ ਵੀ ਧਿਆਨ ਨਹੀਂ ਲਗਾਓ ਔਰ ਜਿਹਦਾ ਜਾ ਕਰ ਰੂਪ ਰੰਗ ਨਹੀਂ ਜਾਣਿਓ ਸੋ ਕਿਮ ਸ਼ਿਆਮ ਕਹੇ ਤੂੰ ਸ਼ਿਆਮ ਸੁੰਦਰ ਕਹਿ ਰਿਹਾ ਸ਼ਿਆਮ ਰੱਬ ਬਣਾ ਦਿੱਤਾ ਬੰਦਿਆਂ ਨੂੰ ਸ਼ਿਆਮ ਸੁੰਦਰ ਨੂੰ ਕਹਿੰਦਾ ਜਿਹਦਾ ਰੰਗ ਰੂਪ ਹੀ ਕੋਈ ਨਹੀਂ ਤੂੰ ਉਹਨੂੰ ਕਹਿੰਦਾ ਵੀ ਰਾਧਾ ਅਤੇ ਗੋਰੀ ਸੀ ਅਤੇ ਕ੍ਰਿਸ਼ਨ ਕਾਲਾ ਸੀ ਔਰ ਮਹਾਰ ਸ਼ਾਮ ਰੰਗ ਸਾਰਾ ਜਿੰਨਾ ਹੈ ਸਾਰਾ ਉਹ ਕਹਿੰਦਾ ਮਹਾਰਾਜ ਸੋ ਕਿਮ ਸ਼ਾਮ ਕਹਿ ਹੈ ਛੁੱਟੋ ਕਾਲ ਜਾਲ ਅਤੇ ਤਬ ਹੀ ਤਾਂ ਹੀ ਚਰਨ ਲੱਭਣਾ ਹੈ ਕਹਿੰਦੇ ਰੱਬ ਦੇ ਚਰਨ ਫੜੋ ਗੁਰਮੰਤਰ ਰੂਪੀ ਉਹਦੇ ਪਰਮੇਸ਼ਰ ਦਾ ਨਾਮ ਧਿਆਨ ਕਿਸੇ ਦੇ ਧਿਆਨ 'ਚ ਨਹੀਂ ਆਇਆ ਅਤੇ ਉਹ ਧਿਆਨ ਕੀ ਹੈ ਉਹ ਹੈ ਸਾਡਾ ਸੋਹਣੇ ਲਾਗੇ ਸਹਿਜੇ ਧਿਆਨ ਸੋਹਣੇ ਲਾਗੇ ਸਹਿਜੇ ਧਿਆਨ ਹੁਣ ਉਹ ਬਾਣੀ ਦਾ ਪਾਰ ਖਰੇ ਕਿੰਨਾ ਕੁ ਜਪਜੀ ਸਾਹਿਬ ਦਾ ਜੰਮਦੇ ਅਸੀਂ ਜੰਮਣ ਤੋਂ ਜਿੰਨਾ ਵੀ ਆਉਂਦਾ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਜੀ ਸਾਰਾ ਅਸੀਂ ਹੁਣ ਪੰਨਾ ਨੇਰੇ 3 ਦੇ ਉੱਤੇ ਜਪਜੀ ਸਾਹਿਬ ਦੇ ਪਾਠ 'ਚੋਂ ਹੀ ਇੱਕ ਲਾਈਨ ਲੈ ਰਹੇ ਹਾਂ ਵੀ ਧਿਆਨ ਉੱਥੇ ਵੀ ਦੱਸੇ ਆ ਹੋਰ ਧਿਆਨ ਦੀ ਥੋੜ੍ਹੀ ਗੱਲ ਆ ਉੱਥੇ ਜਪਜੀ ਸਾਹਿਬ ਦੇ ਪਾਠ ਦੀ ਸਾਨੂੰ ਪਈ ਅਸੀਂ ਗਿਲਟੀ ਫੀਲ ਕਰਦੇ ਹਾਂ ਵੀ ਅਸੀਂ ਪਾਠ ਨਹੀਂ ਕੀਤਾ ਐਡੀ ਸਖ਼ਤ ਅਗਿਆਨਤਾ ਹੈ ਔਰ ਬ੍ਰਾਹਮਣਵਾਦ ਹੈ ਪਾਠ ਕਰਨਾ ਮਹਾਰਾਜ ਕਹਿੰਦੇ ਉਹ ਬਾਣੀ ਨੂੰ ਦੇਖੋ ਇਸ ਕਰਕੇ ਅਸੀਂ ਇਹ ਜਪ ਬਾਣੀ ਕੀ ਹੈ ਅਕਾਲ ਬਾਣੀ ਹੈ ਉੱਤੇ ਕੋਈ ਨਾਂ ਨਹੀਂ ਹੈ ਕਿਸੇ ਗੁਰੂ ਦਾ ਕੋਈ ਮਹੱਲਾ ਨਹੀਂ ਹੈ ਰਾਗ ਨਹੀਂ ਹੈ ਇਹ ਅਕਾਲ ਪੁਰਖ ਦੀ ਸਿੱਧੀ ਨਾਨਕ ਜੋਤ ਨੂੰ ਬਾਣੀ ਆਈ ਹੈ ਉਹਦੇ 'ਚ ਆਇਆ ਪੰਨਾ 3 ਦੇ ਉੱਤੇ ਟੋਪ ਦੇ ਸੋਹਣਾ ਸੁਣੀਏ ਨਹੀਂ ਹੈ ਸੁਣ ਐਂ ਸੁਣ ਕੇ ਔਰ ਇਸ ਨੂੰ ਬਣਾਇਆ ਜਾ ਰਿਹਾ ਹੈ ਬਾਣੀ ਸੁਣ ਕੇ ਗੁਰਦੁਆਰੇ 'ਚ ਕੀਰਤਨ ਸੁਣ ਕੇ ਕਥਾ ਸੁਣ ਕੇ ਸਾਰਾ ਜਿੰਨੀਆਂ ਵੀ ਕਥਾ ਵਾਚਕ ਨੇ ਵੱਡੇ ਵੱਡੇ ਧਨੰਤਰ ਸਾਡੇ ਜਿੰਨੇ ਸਾਡੇ ਸਾਡੇ ਗੁਰਬਾਣੀ ਦੇ ਲਿਖਾਰੀ ਜਿੰਨੇ ਭਾਈ ਸਾਹਿਬ ਜਿੰਨੇ ਅੱਛੇ ਤਾਂ ਸਾਧ ਸੰਤ ਜਿੰਨੇ ਸਿੱਖ ਸਾਰੇ ਕਹਿੰਦੇ ਹੈ ਜੀ ਇਹ ਬਾਣੀ ਸੁਣਨ ਦੀ ਕਲਾ ਸਾਰੀ ਬਾਣੀ ਨੂੰ ਸਭ ਉਹ ਤਾਂ ਨਾਮ ਦੇ ਉੱਤੇ ਆਉਂਦੇ ਹੀ ਨਹੀਂ ਵੀ ਸਾਰੀ ਬਾਣੀ ਨਾਮ ਦੀ ਮਹਿਮਾ ਹੈ ਇਸ ਕਰਕੇ ਨਾਮ ਦਾ ਸੁਣਨਾ ਹੈ ਅਸੀਂ ਅੱਗੇ ਸ਼ਬਦ ਲਿਆਵਾਂਗੇ ਵੀ ਇਹ ਸੁਣਨਾ ਨਾਮ ਦਾ ਗੁਰੂ ਮਾਮਲੇ 3 ਦੀ ਸਾਰੰਗ ਦੀ ਵਾਰ ਤੋਂ ਬਾਹਰ ਨਹੀਂ ਜਾ ਸਕਦਾ ਤੁਸੀਂ ਉਹਨਾਂ ਨਾਲ ਇਸੇ ਅੰਕਾਂ ਦਾ ਪੌੜੀਆਂ 'ਤੇ ਹੈ ਨਹੀਂ ਹੈ ਅੰਕ ਨੇ ਇਹਨਾਂ ਅੰਕਾਂ ਦਾ ਹੂ ਬੂ ਇਸੇ ਤਰ੍ਹਾਂ ਹੀ ਟ੍ਰਾਂਸਲੇਸ਼ਨ ਕੀਤਾ ਹੈ ਮਤਲਬ ਦਿੱਤਾ ਹੈ ਔਰ ਉੱਥੇ ਲਿਖਿਆ ਨਾਏ ਸੁਣਿਆ ਨਾਮ ਦਾ ਸੁਣਨਾ ਹੈ ਔਰ ਸੁਣਨਾ ਕੀ ਹੈ ਜਿਹੜਾ ਜਪਦੇ ਹੋ ਉਹਨੇ ਸੁਣਨਾ ਹੋਰ ਕੋਈ ਸੁਣਨਾ ਨਹੀਂ ਹੈ ਸੁਣਿਆ ਲਾਗੈ ਸਹਿਜੇ ਧਿਆਨ ਧਿਆਨ ਦੇ ਨੰਨੇ ਨੂੰ ਔਂਕੜ ਤੇਰਾ ਅੰਦਰਲੇ ਬੰਨੇ ਸਹਿਜੇ ਨਾਲ ਧਿਆਨ ਲੱਗ ਜੂਗਾ ਲੇਕਿਨ ਜੇ ਤੂੰ ਜਿਹੜਾ ਜਪਦਾ ਹੈ ਉਹਨੂੰ ਸੁਣਦਾ ਗਿਆ ਇਹੋ ਅਸੀਂ ਧਿਆਨ ਕਰੇ ਰਾਮ ਜਪ ਹੋ ਅੰਤਰਗਤ ਧਿਆਨ ਸੁਣੈ ਲਾਗੈ ਸਹਿਜੇ ਧਿਆਨ ਨਾਨਕ ਭਗਤਾਂ ਇਹ ਹੈ ਭਗਤੀ ਮਾਰਗ ਜਿਹੜਾ ਕਿ ਖੋਲ੍ਹ ਰਹੇ ਨੇ ਨਾਨਕ ਭਗਤਾਂ ਸਦਾ ਵਿਗਾ ਸਦਾ ਉਹ ਖੇੜੇ 'ਚ ਰਹਿੰਦੇ ਆ ਇਸ ਇਹ ਜਿਹੜਾ ਸ਼ਬਦ ਉਹਨਾਂ ਨੂੰ ਸੁਣ ਰਿਹਾ ਹੈ
ਨਾਨਕ ਭਗਤਾਂ ਸਦਾ ਵਿਗਾ
ਸਦਾ ਵਿਗਾਸ ਧਿਆਨ ਤੋਂ ਬਾਅਦ ਆਏਗਾ ਇਸ ਕਰਕੇ ਲਾਈਨ ਹੈ ਭੈਜਲੜੀ ਨਹੀਂ ਹੈ ਜਿੱਦਾਂ ਪਹਿਲਾਂ ਧਿਆਨ ਲੱਗੇਗਾ ਫਿਰ ਵਿਗਾਸ ਆਏਗਾ ਅੰਦਰ
ਸੁਣੈ ਲਾਗੈ ਸਹਿਜੇ ਧਿਆਨ ਸੁਣੈ ਲਾਗੈ ਸਹਿਜੇ ਧਿਆਨ ਨਾਨਕ
ਭਗਤਾ ਸਦਾ ਵਿਗਾਸ ਸੁਣ ਹੈ ਦੁੱਖ ਪਾਪ ਕਾ।
ਜਿਉਂ ਜਿਉਂ ਨਾਮ ਜਪੇਗਾ ਉਹਨੂੰ ਸੁਣੇਗਾ ਤੇਰੇ ਦੁੱਖ ਪਾਪ ਨਾ ਸੁਣਗੇ।
ਸੁਣ ਹੈ ਦੁੱਖ ਪਾਪ ਕਾ।
ਬਾਣੀ ਸੁਣਨਾ ਕੱਖ ਨਹੀਂ ਆਉਣਾ, ਕੀਰਤਨ ਸੁਣਨਾ ਕੱਖ ਨਹੀਂ ਆਉਣਾ, ਜੋ ਮਰਜ਼ੀ ਸੁਣੀ ਚੱਲ, ਖੰਡ ਪਾਠ ਸੁਣੀ ਚੱਲ, ਕੱਖ ਨਹੀਂ ਹੋਣਾ। ਸੋ ਨਾਮ ਦਾ ਸੁਣਨਾ ਹੈ, ਜਿਹੜਾ ਜਪਦਾ ਹੈ ਉਹਨੂੰ ਆਪ ਹੀ ਸੁਣ।
ਸੁਣ ਹੈ ਲਾਗੈ ਸਹਿਜ ਤੇ।
ਜਿਉਂ ਜਿਉਂ ਇਹ ਸ਼ਬਦ ਸੁਰਤ ਦੀ ਖੇਡ ਵਧਾਏਗਾ, ਦੇਖੋ ਕਿਹੜੇ ਕਿਹੜੇ ਗੁਣ ਆਉਣੇ।
ਸੁਣਿਆ ਸਤ ਸੰਤੋਖ ਗਿਆ,
ਆਪੇ ਸਾਰਾ ਗਿਆਨ ਤੈਨੂੰ ਆ ਜਾਣਾ।
ਸੁਣ ਹੈ ਸਤ ਸੰਤੋਖ ਗਿਆ, ਸੁਣਿਆ ਅੱਠ ਸੱਠ ਕਾਏ।
68 ਅੱਠ ਤੇ ਸੱਠ, 68 ਤੀਰਥਾਂ ਦਾ ਇਨਾਮ ਤੈਨੂੰ ਮਿਲ ਜਾਣਾ। ਇਹ ਨਾਮ ਸੁਣ।
ਸੁਣ ਐ ਅੱਠ ਸੱਠੇ ਕਾ ਇਸ਼ਨਾਨ।
ਇਸ਼ਨਾਨ ਬਾਹਰ ਲਾਣੀ ਆ ਨੰਨੇ ਨੂੰ ਔਂਕੜ ਤੇ। ਸੁਣ ਪੜੇ ਪੜੇ
ਪਾਵੇ ਮਾਨ,
ਜੋ ਜੋ ਨਾਮ ਨੂੰ ਸੁਣੇਗਾ ਏਦਾਂ ਜਿੱਦਾਂ ਪੜ੍ਹ ਪੜ੍ਹ ਕੇ ਮਾਨ ਕੋਈ ਪਾਉਂਦਾ ਹੈ, ਤਾਂ ਤੁਸੀਂ ਨਾਮ ਨੂੰ ਸੁਣ ਸੁਣ ਕੇ।
ਸੁਣ ਐ
ਪੜੇ ਪੜੇ
ਪਾਵੇ ਮਾਨ, ਸੁਣ ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ।
ਤੋ ਅਸੀਂ ਕੱਢੀ ਆ ਰਹੇ ਹਾਂ ਕਿ ਜਿਹੜਾ ਧਿਆਨ ਹੈ
ਇਹ ਨਹੀਂ ਲੱਗ ਸਕਦਾ ਜਿੰਨੀ ਚਿਕੜ ਤੁਸੀਂ ਜਿਹੜਾ ਸ਼ਬਦ ਜਪਦੇ ਹੋ ਉਹਨੂੰ ਸੁਣਨ ਦੀ ਕੋਸ਼ਿਸ਼ ਨਾ ਕਰੋ।
ਮਹਾਰਾਜ ਦੀ ਅਜੀਬ ਖੇਡ ਹੈ ਕਿ ਸਾਰੇ ਗਿਆਨ ਦਾ ਤੱਤ ਨਿਚੋੜ ਕੇ ਇੱਕ ਐਸੀ ਮਿਸਾਲ ਦਿੰਦੇ ਨੇ ਭਈ ਸਭ ਤੋਂ ਜ਼ਿਆਦਾ ਸੁਣਨਾ ਕਿਹੜੀ ਜੂਨ 'ਚ ਹੈ। ਇੱਕ ਐਸੀ ਜੂਨ ਹੈ ਜਿਹਦੀ ਮੌਤ ਹੀ ਸੁਣਨਾ ਹੁੰਦੀ ਹੈ, ਉਹਨੂੰ ਕੋਈ ਮਾਰ ਨਹੀਂ ਹੋ ਸਕਦਾ, ਉਹਦੀ ਸੁਣਨਾ ਹੀ ਮੌਤ ਹੁੰਦੀ ਹੈ। ਉਹ ਹੈ ਹਰਨ। ਹਰਨ ਇੱਕ ਐਸਾ ਜਾਨਵਰ ਹੈ ਭਈ ਇਹਨੂੰ ਜਿੱਦਾਂ ਇਨਸਾਨ ਨੂੰ ਹਉਮੈ ਦਾ ਰੋਗ ਹੈ, ਹਾਥੀ ਨੂੰ ਕਾਮ ਦਾ ਰੋਗ ਹੈ, ਆਹ ਜਿਹੜਾ ਪਰਵਾਨਾ ਹੈ ਸ਼ਮਾ ਇਹਨੂੰ ਆ ਲੋਹਦਾ ਮੋਮਬੱਤੀ ਜਾਂ ਜੀ ਰੌਸ਼ਨੀ ਹੈ ਉਹਦੇ ਉਹਦਾ ਰੋਗ ਹੈ। ਇਸ ਤਰ੍ਹਾਂ ਸਾਰਿਆਂ ਨੂੰ ਕੋਈ ਨਾ ਕੋਈ ਰੋਗ ਹੈ, ਜੋ ਜੋ ਦਿਸੇ ਸੋ ਸੋ ਰੋਗੀ। ਲੇਕਿਨ ਹਾਰਨ ਲਈ ਲਿਖਿਆ ਇਹਨੂੰ ਸੁਣਨ ਦਾ ਰੋਗ ਹੈ, ਕੰਨਾਂ ਦਾ ਰੋਗ ਹੈ। ਇਹਨੂੰ ਮਾਰਨ ਵੇਲੇ ਪਿੱਛੇ ਜਦੋਂ ਅੱਜ ਕੱਲ੍ਹ ਦੇ ਤਰੀਕੇ ਨਹੀਂ ਸੀ ਹੁੰਦੇ ਤਾਂ ਹਰਨ ਗੰਡਾ ਹੀੜੀ ਦੀ ਧੁੰਨ ਨਹੀਂ ਛੱਡਦਾ। ਇਹ ਗੰਡਾ ਹੀੜੀ ਉਹ ਧੁੰਨ ਹੈ ਭਈ ਘੜਾ ਖਾਲੀ ਲੈ ਕੇ ਦੋ ਸ਼ਿਕਾਰੀ ਜਾਂਦੇ ਸੀ, ਇੱਕ ਨਾ ਘੜਾ ਚੱਕਿਆ ਹੁੰਦਾ ਸੀ ਔਰ ਜਾ ਕੇ ਜੰਗਲ ਦੇ ਵਿੱਚ ਗੱਭੇ ਜਾਏ ਕਿਸੇ ਝਾੜੀ ਦੇ ਲਾਗੇ ਜਿੱਥੇ ਆਲੇ ਦੁਆਲੇ ਕਿਤੇ ਹਰਨ ਹੋਣ, ਅਤੇ ਉਹ ਜਿਹੜਾ ਘੜਾ ਸੀ ਉਹਦੇ ਉੱਤੇ ਇੱਕ ਤੰਦੀ ਬੱਧੀ ਹੁੰਦੀ ਸੀ ਅਤੇ ਉਹਨੂੰ ਬੈਂਜੋ ਵਾਂਗੂ ਚਿੱਪੀ ਮਾਰਦੇ ਸੀ, ਜਿੱਦਾਂ ਬੈਂਜੋ ਦੀ ਚਿੱਪੀ ਉਹ ਤਾਰ ਨੂੰ ਹਿਲਾਉਂਦੇ, ਇੱਦਾਂ ਤੰਦੀ ਨੂੰ ਉਹ ਘੜੇ ਦੇ ਉੱਤੇ ਕੱਸੀ ਹੁੰਦੀ ਸੀ, ਉਹਨੂੰ ਜਦੋਂ ਪਾਉਂਦੇ ਸੀ ਤਾਂ ਘੜੇ ਦੇ ਵਿੱਚੋਂ ਗੂੰਜ ਨਿਕਲਦੀ, ਉਹਨੂੰ ਜਿਹੜਾ ਗੂੰਜ ਨਿਕਲਦੀ ਉਹ ਫਿਰ ਜੰਗਲ 'ਚ ਫੈਲਦੀ ਸੀ। ਉਸ ਗੂੰਜ ਦੀ ਬਿਮਾਰੀ ਹੈ ਹਰਨ ਨੂੰ ਵੀ ਜਿੱਥੇ ਉਹਦੇ ਕੰਨ ਖੜ੍ਹੇ ਹੋ ਜਾਂਦੇ ਆ ਵੀ ਇਹ ਗੂੰਜ ਕਿੱਥੋਂ ਆ ਰਹੀ, ਉਹ ਫਿਰ ਸਿੱਧਾ ਸਨਮੁੱਖ ਹੋ ਕੇ ਨਾ ਮੂੰਹ ਸਿੱਧਾ ਬੂਥੀ ਚੱਕ ਕੇ ਉਸ ਧੁੰਨ ਨਾਲ ਜਾਂਦਾ ਹੈ। ਜਿੱਥੇ ਉਹ ਧੁੰਨ ਹੁੰਦੀ ਉਹਨੂੰ ਪਤਾ ਹੈ ਵੀ ਸਾਹਮਣੇ ਕੋਈ ਘੜਾ ਵਜਾ ਰਿਹਾ, ਉੱਥੋਂ ਧੁੰਨ ਜੀ ਆ ਰਹੀ ਹੈ। ਔਰ ਨਾਲ ਹੀ ਇੱਕ ਤੀਰ ਕਮਾਨ ਵਾਲਾ ਬੈਠਾ ਹੁੰਦਾ ਜਿਹੜਾ ਤੀਰ ਖਿੱਚ ਕੇ ਜਦੋਂ ਐਨ ਸਾਹਮਣੇ ਆ ਜਾਂਦਾ ਉਹ ਹਰਨ ਹੋਰ ਲਾਗੇ ਆਉਂਦਾ ਹੋਰ ਉਸ ਧੁੰਨ ਨੂੰ ਸੁਣ ਲਈ, ਉਹ ਫਿਰ ਛਾਤੀ ਦੇ ਉੱਤੇ ਸਨਮੁੱਖ ਸਿੱਧਾ ਤੀਰ ਖਾ ਲੈਂਦਾ ਪਰ ਉਹ ਪਿੱਛੇ ਨਹੀਂ ਹਟਦਾ। ਇਸ ਤਰ੍ਹਾਂ ਹਰਨ ਮਾਰਦੇ ਸੀ। ਤੋ ਮਹਾਰਾਜ ਨੇ ਐਸਾ ਬੰਦ ਦਿੱਤਾ ਹੈ ਵੀ ਇਸ ਤਰ੍ਹਾਂ ਸਾਨੂੰ ਇਹ ਕਿਨੇਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕਾਂ ਦੀ ਸਾਧੀ ਰਹੇ ਸਮਾਏ। ਇਸ ਕਰਕੇ ਅਸੀਂ ਆਸ਼ਕ ਹੈ ਉਸੇ ਧੁੰਨ ਦੇ। ਸਾਡਾ ਧਿਆਨ ਹਮੇਸ਼ਾ ਹੀ ਜਪਣ ਵੇਲੇ ਆਉਣਾ ਚਾਹੀਦਾ ਵੀ ਜਿਹੜਾ ਜਪਦੇ ਹਾਂ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਸੁਣੀਏ ਕੰਨਾਂ ਦੇ ਨਾਲ। ਤੋ ਮਹਾਰਾਜ ਉਹ ਮਿਸਾਲ ਦਿੰਦੇ ਨੇ ਪੰਨਾ 462 ਦੇ ਉੱਤੇ ਮਿਡਲ ਦੇ ਵਿੱਚ ਆਹ ਸ਼ਬਦ ਅਸੀਂ ਚੱਕਦੇ ਹਾਂ ਔਰ ਉਸੇ ਟਿਊਨ 'ਚ ਚੱਕਦੇ ਹਾਂ
ਜਿਹਦੇ ਵਿੱਚ ਹੇ ਲਫਜ਼ ਆਏਗਾ ਔਰ ਹੇ ਧੁਨ ਨੂੰ ਬਿਲੋਂਗ ਕਰਦਾ ਉੱਥੇ।
ਇਸ ਕਰਕੇ
ਸਨਮੁਖ ਸਹਿਬਾਨ, ਸਨਮੁਖ ਸਹਿਬਾਨ, ਇੰਨੀ ਵਾਰੀ ਲਫਜ਼ ਲਿਖੇ ਹੈ ਸਨਮੁਖ ਸਹਿਬਾਨ।
ਉਹ ਬਾਨ ਸਨਮੁਖ ਹੋ ਕੇ ਸਹਿ ਲੈਂਦਾ ਸਾਥੀ ਦੇ ਵਿੱਚ।
ਸਨਮੁਖ ਸਹਿਬਾਨ, ਸਨਮੁਖ ਸਹਿਬਾਨ, ਮਿਰਗੇ ਅਰਪੇ ਮਨ ਤਨ ਪ੍ਰਾਨ ਹੈ। ਉਹ ਬੇਦੇ ਸਹਿਜ ਸਰੋਤ,
ਉਹ ਜਿਹੜੀ ਸਹਿਜ ਸਰੋਤ ਨੂੰ ਆਵਾਜ਼ ਆ ਰਹੀ ਹੈ ਧੁਨ 'ਚ, ਉਹ ਬੇਦਿਆ ਬਿੰਨਿਆ ਜਾਂਦਾ ਅਤੇ ਉਹ ਸਾਹਮਣੇ ਛਾਤੀ 'ਤੇ ਬਾਣ ਖਾ ਲੈਂਦਾ।
ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਮਿਰਗੇ ਅਰਪੇ ਮ੍ਰਿਗੇ ਅਰਪੇ ਮਨ ਤਨ ਪ੍ਰਾਨ ਹੈ। ਉਹ ਬੇਦੇ ਸਹਿਜ ਸਰੋਤ, ਉਹ ਕਿਸ ਤਰ੍ਹਾਂ ਜਿੱਦਾਂ ਮੀਨਾ ਜਲ ਹੀਨ ਹੈ, ਹੁਣ ਮੱਛੀ ਨੂੰ ਕੱਢ ਕੇ ਉਹਨੂੰ ਮਲਮਲ ਦੇ ਲਪੇਟ ਲਿਓ, ਜਿੰਨਾ ਮਰਜ਼ੀ ਸੁੱਖ ਦੇ ਦਿਓ, ਉਹ ਕਹੂੰਗੀ ਮੈਨੂੰ ਪਾਣੀ 'ਚ ਵਾਪਸ ਸੁੱਟ ਦੇ, ਮੈਂ ਨਹੀਂ ਜੀ ਸਕਦੀ।
ਤੋ ਇਸ ਤਰ੍ਹਾਂ
ਮੀਨਾ ਜਲ ਹੀਨ, ਮੀਨਾ ਜਲ ਹੀਨ, ਉਹ ਬਿਛਰਤ, ਉਹ ਬਿਛਰਤ ਮਨ ਤਨ ਖੀਨ,
ਮਰ ਜਾਏਗੀ ਉਹ।
ਕਤ ਜੀਵਨ ਪ੍ਰਿਆ ਦੇਨਾ ਹੈ,
ਇੱਦਾਂ ਅਸੀਂ ਸ਼ਬਦ ਦੀ ਧੁਨ ਤੋਂ ਬਗੈਰ ਨਹੀਂ ਰਹੇ।